ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅੰਮੇ ਸਰੋਵਰ ਪਾਗਾ ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅੰਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਚੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਖਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ डोलन ते राखो हो प्रभु, नानक दे कर हथ डोलन ते राखो हो प्रभु, नानक दे कर हथ। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु जी दे अमृत बचना दा रस पिन्ना कीर्तन आप जी सरवण कर रहे सी। अज जो हजूर ने समुची मानवता नू आत्म उधार दे लई पावन पवित्र शब्द बख्शिश की ताक है, ए अमृत बोल सतगुरु गुरु अर्जुन देव जी महाराज उन्हां दी रसना तो उचारण किते हुए ने, और श्री गुरु ग्रंथ साहिब जी दे राग तनासरी विच हजूर ने इस बोल नू उचारण किया है। भावें इस अमृत शब्द की विचार परसों भी हजूर ने बख्शिश करके कराई सी, ते दास ने एक बेनती की सी पिछले दिनी कि गुरु का शब्द गुरु दे अमृत बोल भावें वह दूसरे दिन तीसरे दिन भी आते रहें, सिख का फर्ज है कि उस शब्द के सामने अपने शीश नूं झुका के अपने मन नूं पड़चोले ते हजूर दे उस अमृत बचन की विचार करे। यह शब्द दो पदियां दा है, एक पदा इस विच रहाओ दा है, कुल छे तुकां ने। इस शब्द विच सब तो पहला तां हजूर ने बख्शिश की कि जिस इंसान नू प्राणा दा दाता प्राणा दा पति रिजक देन वाला परमेश्वर दाता भुल जाए, वो बंदा इस संसार दे विच निरभागा है अभागा है। नाल इस दे बचन कीता कि जिस दे उपर परमात्मा दी दया हो जाए, ओ परमेश्वर दे चरण कमलां नाल उदा मन रंगिया जाए, ते ओ नाम अमृत सरोवर दा प्रेमी बन जांदा है। रहाओ दे बचन ने कि तेरा सेवक परमात्मा तेरे नाम दे प्रेम विच आत्मक तौर ते अंदरूनी तौर ते बाहरूनी तौर ते जाग गया है, ते उस दे तन दा जितना भी आलस सी ओ आलस उस दा दूर चला गया। उस दा मन प्यारे प्रीतम वाहगुरु जी दे नाल लग गया है। जिस दा मन परमात्म देव नाल लग गया, फिर वो जिस पासे भी झाती मारद, जिस पासे भी अखां खोल के देखद, सिर्फ एक नारायण परमात्मा ही नजर आता है, ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਇਸ ਤਰ੍ਹਾਂ ਕਿ ਜਿਵੇਂ ਇੱਕ ਧਾਗਾ ਅਨੇਕਾਂ ਮਣਕਿਆਂ ਦੇ ਵਿੱਚ ਪਰੋਤਾ ਹੋਇਆ ਹੁੰਦਾ ਹੈ। ਆਓ ਇਸ ਅੰਮ੍ਰਿਤ ਸ਼ਬਦ ਨੂੰ ਅੱਜ ਫਿਰ ਆਪਾਂ ਵਿਚਾਰ ਸਕੀਏ। ਅਖਰੀ ਅਰਥ ਭਾਵ ਅਰਥ ਔਰ ਜਿਤਨੀ ਕੁ ਸਤਿਗੁਰੂ ਸਬੁੱਧੀ ਦੇ ਕੇ ਵਿਚਾਰ ਕਰਾ ਸਕਣਗੇ ਆਪ ਜੀ ਦੇ ਸਨਮੁਖ ਵਿਚਾਰ ਕਰ ਸਕਾਂ। ਆਪ ਜਿਤਨੇ ਗੁਰੂ ਦਰਬਾਰ ਵਿੱਚ ਬੈਠੇ ਹੋ ਮੈਂ ਬੇਨਤੀ ਕਰਾਂਗਾ ਸਭ ਦੇ ਚਰਨਾਂ 'ਚ ਜੇ ਆਪ ਮੰਜੀ ਸਾਹਿਬ ਖਾਲ ਦੀਵਾਨ ਖਾਲ 'ਚ ਬੈਠੇ ਹੋ ਤਵੱਜੋ ਦਿਓ ਗੁਰੂ ਦੇ ਸ਼ਬਦ ਕੀਰਤਨ ਬਾਣੀ ਦੀ ਵਿਚਾਰ ਵੱਲ। ਆਪ ਜਿਤਨੇ ਦੇਸ਼ ਪਰਦੇਸ਼ ਘਰਾਂ ਵਿੱਚ ਸੁਣ ਰਹੇ ਹੋ ਬਖਸ਼ੋ ਆਸੀਸ ਤਾਂ ਜੋ ਮੈਂ ਆਪ ਜੀ ਦੀ ਸੇਵਾ ਗੁਰੂ ਸ਼ਬਦ ਦੇ ਵਿਚਾਰ ਰਾਹੀਂ ਕਰ ਸਕਾਂ। ਪਿਆਰ ਅਦਬ ਦੇ ਨਾਲ ਆਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਤਨਾਸਰੀ ਹੈ ਤੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਗਰੀਬੀ ਗਦਾ ਖਮਾਰੀ ਦੇ ਅਲੰਬਰਦਾਰ ਅਡੋਲਤਾ ਦੇ ਪ੍ਰਤੀਕ ਪੰਜਵੇਂ ਗੁਰਦੇਵ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ।
ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ ਸੋਈ ਗਨਹ ਅਭਾਗਾ।
ਇਸ ਸ਼ਬਦ ਦੀ ਪ੍ਰਾਰੰਭਤਾ ਹਜ਼ੂਰ ਇਸ ਅੰਮ੍ਰਿਤ ਤੁਕ ਤੋਂ ਕਰਦੇ ਨੇ ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ ਸੋਈ ਗਨਹ ਅਭਾਗਾ। ਜਿਸ ਕੋ ਦਾ ਅਰਥ ਹੈ ਜਿਸ ਨੂੰ, ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਭਾਵੇਂ ਸ਼ਬਦ ਰੋਜ਼ ਆਏ ਪਰ ਯਾਦ ਰੱਖੋ ਅਖਰੀ ਅਰਥ ਭਾਵ ਅਰਥ ਆਪਾਂ ਕਥਾ ਦੀ ਮਰਿਆਦਾ ਨਿਭਾਣੀ ਹੀ ਨਿਭਾਣੀ ਹੈ। ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਜਿਸ ਇਨਸਾਨ ਨੂੰ ਪ੍ਰਾਣ ਪਤ ਪਤੀ ਮਾਲਕ ਖਸਮ, ਜਿਸ ਨੂੰ ਪ੍ਰਾਣਾਂ ਦਾ ਪਤੀ ਪਰਮਾਤਮਾ ਵਾਹਿਗੁਰੂ ਭੁੱਲ ਜਾਏ, ਨਾਲ ਇੱਕ ਸ਼ਬਦ ਵਰਤਿਆ ਹਜ਼ੂਰ ਨੇ ਦਾਤਾ। ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਜ਼ਿੰਦਗੀ ਦੇਣ ਵਾਲਾ, ਪ੍ਰਾਣ ਦੇਣ ਵਾਲਾ, ਸਵਾਸ ਦੇਣ ਵਾਲਾ ਤੇ ਸੰਸਾਰ ਦੀਆਂ ਦਾਤਾਂ ਝੋਲੀ ਚ ਪਾਉਣ ਵਾਲਾ, ਜਿਸ ਇਨਸਾਨ ਨੂੰ ਪ੍ਰਾਣਾਂ ਦਾ ਸਵਾਮੀ ਤੇ ਦਾਤਾਂ ਦੇਣ ਵਾਲਾ ਦਾਤਾਰ ਭੁੱਲ ਜਾਂਦਾ ਹੈ, ਸੋਈ ਗਨੋ ਅਭਾਗਾ, ਉਹਦੀ ਗਿਣਤੀ ਜਿਹੜੀ ਇਹ ਬਦਕਿਸਮਤ ਲੋਕਾਂ ਵਿੱਚ, ਨਿਰਭਾਗੇ ਲੋਕਾਂ ਵਿੱਚ ਆਏਗੀ ਕਿ ਜਿਸ ਨੂੰ ਪ੍ਰਾਣ ਪਤ ਦਾਤਾ ਵਿਸਰ ਜਾਂਦਾ ਹੈ। ਕਿਉਂਕਿ ਇਸ ਪਹਿਲੀ ਤੁਕ ਤੋਂ ਇਲਾਵਾ ਬਾਕੀ ਜਿਹੜੀਆਂ ਪੰਜ ਤੁਕਾਂ ਨੇ ਉਹ ਸੱਚ ਇਵੇਂ ਉਹਦੇ ਸੰਬੰਧ ਵਿੱਚ ਨੇ ਜਿਹਨੂੰ ਪਰਮਾਤਮਾ ਕਦੀ ਵਿਸਰਦਾ ਨਹੀਂ। ਪਹਿਲੀ ਤੁਕ ਸਿਰਫ ਉਹਦੇ ਸੰਬੰਧ ਵਿੱਚ ਹੈ ਜਿਹਨੂੰ ਪਰਮਾਤਮਾ ਦੀ ਯਾਦ ਕਦੀ ਨਹੀਂ ਆਉਂਦੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ ਹੈ ਕਿ ਚਾਰ ਗੱਲਾਂ ਇਨਸਾਨ ਨੂੰ ਬਿਨਾਂ ਚੇਤੇ ਕਰਾਉਣ ਤੋਂ ਵੀ ਕਦੀ ਚੇਤੇ ਵਿੱਚੋਂ ਵਿਸਰਦੀਆਂ ਨਹੀਂ। ਕਿਸੇ ਨੇ ਯਾਦ ਨਾ ਕਰਾਇਆ ਹੋਵੇ ਪਰ ਇਨਸਾਨ ਦੇ ਸਰੀਰ ਦੀ ਬਣਤਰ ਐਸੀ ਹੈ ਕਿ ਬਿਨਾਂ ਚੇਤੇ ਕਰਾਉਣ ਤੋਂ ਵੀ ਉਹ ਗੱਲਾਂ ਇਹਦੇ ਜ਼ਿਹਨ ਵਿੱਚੋਂ ਕਦੀ ਭੁੱਲਦੀਆਂ ਨਹੀਂ। ਸਭ ਤੋਂ ਪਹਿਲਾਂ ਕਿ ਇਨਸਾਨ ਨੂੰ ਖੁਰਾਕ ਖਾਣੀ, ਭੋਜਨ ਖਾਣਾ ਕਦੀ ਨਹੀਂ ਭੁੱਲਦਾ। ਕਦੀ ਤੁਸੀਂ ਦੇਖੋ ਕਿਸੇ ਥਾਂ ਤੇ ਇਹ ਤਕਰੀਰ, ਇਹ ਲੈਕਚਰ, ਇਹ ਵਖਿਆਨ ਨਹੀਂ ਹੁੰਦੇ ਕਿ ਇਹਨਾਂ ਲੋਕਾਂ ਨੂੰ ਖਾਣਾ ਰੋਟੀ ਭੁੱਲ ਜਾਂਦੀ ਹੈ, ਇਹਨੂੰ ਉਹਨਾਂ ਨੂੰ ਯਾਦ ਕਰਾਉਣਾ ਪੈਂਦਾ ਸੱਚ ਇਹਵੇ ਕਿ ਤੰਦਰੁਸਤ ਬੰਦੇ ਨੂੰ ਕਦੀ ਵੀ ਪ੍ਰਸ਼ਾਦਾ ਛਕਣਾ, ਰੋਟੀ ਖਾਣੀ, ਭੋਜਨ ਛਕਣਾ ਕਦੀ ਨਹੀਂ ਭੁੱਲਦਾ। ਜਦੋਂ ਉਹਨੂੰ ਭੁੱਖ ਲੱਗੇਗੀ ਉਹ ਰਸੋਈ ਵਾਲੇ ਪਾਸੇ, ਲੰਗਰ ਵਾਲੇ ਪਾਸੇ ਜ਼ਰੂਰ ਆਏਗਾ। ਭੁੱਖ ਤਾਂ ਇੰਨੀ ਤੀਬਰਤਾ ਬੰਦੇ ਵਿੱਚ ਪੈਦਾ ਕਰ ਦਿੰਦੀ ਹੈ ਕਿ ਕਈ ਵਾਰੀ ਇਨਸਾਨ ਨੂੰ ਜੇ ਪਕਵਾਨ ਨਾ ਵੀ ਮਿਲੇ ਤੇ ਪੇਟ ਦੀ ਭੁੱਖ ਕਰਕੇ ਬੰਦਾ ਕੂੜਿਆਂ ਦੇ ਢੇਰ ਉੱਤੇ ਵੀ ਡਿੱਗੇ ਕੋਈ ਚਣਿਆਂ ਦੇ ਦਾਣੇ ਚੁਣ ਚੁਣ ਕੇ ਖਾਣ ਲੱਗ ਪੈਂਦਾ ਹੈ। ਭੁੱਖ ਇਹਨੂੰ ਰੁੱਖਾਂ ਦੇ ਪੱਤੇ ਖਵਾ ਦਿੰਦੀ ਹੈ, ਭੁੱਖ ਇਹਨੂੰ ਰੁੱਖਾਂ ਦੀਆਂ ਛਿਲਣਾ ਖਵਾ ਦਿੰਦੀ, ਛਿਲਕੇ ਖਵਾ ਦਿੰਦੀ। ਕਿਸੇ ਇਨਸਾਨ ਨੂੰ ਇਹ ਯਾਦ ਨਹੀਂ ਕਰਾਉਣਾ ਪੈਂਦਾ ਵੀ ਤੈਨੂੰ ਭੁੱਖ ਲੱਗੇਗੀ ਤੇ ਰੋਟੀ ਖਾਣੀ ਭੁੱਲੀ ਨਾ। ਇਨਸਾਨ ਨੂੰ ਚੇਤੇ ਰਹਿੰਦਾ ਮੈਂ ਪ੍ਰਸ਼ਾਦਾ ਛਕਣਾ ਹੈ। ਦੂਸਰੀ ਗੱਲ, ਜਦੋਂ ਸਰੀਰ ਵਿੱਚ ਪਿਆਸ ਪੈਦਾ ਹੋਵੇ ਤੇ ਕਿਸੇ ਨੂੰ ਰੋਜ਼ ਚੇਤੇ ਨਹੀਂ ਕਰਾਉਣਾ ਪੈਂਦਾ ਕਿ ਜਦੋਂ ਪਿਆਸ ਲੱਗੇ ਤੇ ਪਾਣੀ ਪੀਣ ਦਾ ਉੱਦਮ ਕਰ ਲਿਆ ਜੇ, ਪਿਆਸ ਲੱਗੇ ਤੇ ਇਨਸਾਨ ਪਾਣੀ ਪੀਣ ਆਪਣੇ ਆਪ ਹੀ ਤੁਰ ਪੈਂਦਾ ਹੈ ਤੇ ਪਿਆਸੇ ਬੰਦੇ ਨੂੰ ਪਾਣੀ ਪੀਣ ਦੀ ਜੁਗਤ ਵੀ ਨਹੀਂ ਪੁੱਛਣੀ ਪੈਂਦੀ। ਜੇ ਪਿਆਸੇ ਇਨਸਾਨ ਨੂੰ ਬਰਤਨ ਨਾ ਮਿਲੇ ਤੇ ਚੇਤੇ ਰੱਖੋ ਹੱਥ ਦੇ ਬੁੱਕ ਬਣਾ ਕੇ ਵੀ ਪਾਣੀ ਪੀ ਲੈਂਦਾ ਹੈ। ਕਈ ਵਾਰੀ ਪਿਆਸੇ ਬੰਦੇ ਉਹਨਾਂ ਛੱਪੜੀਆਂ ਦਾ ਪਾਣੀ ਵੀ ਪੀ ਜਾਂਦੇ ਨੇ ਜਿਨ੍ਹਾਂ ਛੱਪੜੀਆਂ ਦੇ ਵਿੱਚ ਕਿਰਮ ਤੇ ਬਿਮਾਰੀ ਲੱਗੀ ਹੁੰਦੀ। ਪਿਆਸ ਲੱਗੀ ਹੋਵੇ ਤੇ ਪਾਣੀ ਪੀਣ ਲਈ ਇਨਸਾਨ ਆਪਣੇ ਆਪ ਚਲਾ ਜਾਂਦਾ। ਪਹਿਲੀ ਗੱਲ, ਗੁਰੂ ਸਾਹਿਬ ਕਹਿੰਦੇ ਨੇ ਖਾਣਾ ਕਿਸੇ ਇਨਸਾਨ ਨੂੰ ਭੁੱਲਦਾ ਨਹੀਂ, ਪੀਣਾ ਕਿਸੇ ਇਨਸਾਨ ਨੂੰ ਭੁੱਲਦਾ ਨਹੀਂ। ਜਦੋਂ ਇਨਸਾਨ ਨੂੰ ਨੀਂਦ ਆਉਂਦੀ ਏ ਤੇ ਬੰਦੇ ਨੂੰ ਸੌਣਾ ਵੀ ਕਦੀ ਭੁੱਲਦਾ ਨਹੀਂ। ਤਿੰਨ ਸ਼ਬਦ ਕਹਿਣ ਤੋਂ ਬਾਅਦ ਚੌਥਾ ਬਚਨ ਆਖਿਓ ਨੇ ਕਿ ਇਨਸਾਨ ਨੂੰ ਕਈ ਵਾਰੀ ਆਪਣੇ ਮਨ ਨੂੰ ਖੁਸ਼ ਕਰਨ ਦੇ ਲਈ ਇਹਨੂੰ ਮਖੌਲ, ਠੱਠਾ, ਹਾਸਾ ਵੀ ਨਹੀਂ ਭੁੱਲਦਾ। ਮੈਂ ਫਿਰ ਬੇਨਤੀ ਕਰਾਂਗਾ, ਇਹ ਚਾਰ ਗੱਲਾਂ ਇਨਸਾਨ ਨੂੰ ਕੁਦਰਤੀ ਤੌਰ ਤੇ ਚੇਤੇ ਰਹਿੰਦੀਆਂ ਨੇ, ਪਰ ਦੋ ਗੱਲਾਂ ਇਨਸਾਨ ਦੇ ਜ਼ਿਹਨ 'ਚ ਛੇਤੀ ਬੈਠਦੀਆਂ ਨਹੀਂ। ਇਹਨੂੰ ਖਾਣਾ, ਪੀਣਾ, ਸੌਣਾ ਤੇ ਖੱਸਣਾ ਕਦੀ ਭੁੱਲਦਾ ਨਹੀਂ। ਯਾਦ ਰੱਖਿਓ, ਇੱਕ ਪਰਮਾਤਮਾ ਤੇ ਦੂਜੀ ਮੌਤ ਬੰਦੇ ਨੂੰ ਛੇਤੀ ਕੀਤਿਆਂ ਚੇਤੇ ਨਹੀਂ ਰਹਿੰਦੀ। ਖਸਮ ਵੀ ਵਿਸਾਰ ਦਿੰਦਾ ਤੇ ਸੱਚ ਐਵੇਂ ਮੌਤ ਨੂੰ ਵੀ ਵਿਸਾਰ ਦਿੰਦਾ ਹੈ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਕਿਉਂਕਿ ਮੈਂ ਪਹਿਲੀ ਤੁਕ ਤੇ ਸਿਰਫ ਅਰਜ਼ ਕਰ ਰਿਹਾ, ਜਿਸ ਕੌ ਵਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ। ਹਜ਼ੂਰ ਨੇ ਫਰਮਾਇਆ, ਖਾਣਾ, ਪੀਣਾ, ਹੱਸਣਾ, ਸੌਣਾ ਵਿਸਰ ਗਿਆ ਹੈ ਮਰਨਾ। ਮਹਾਰਾਜ ਕਹਿੰਦੇ ਨੇ ਚਾਰ ਗੱਲਾਂ ਚੇਤੇ ਨੇ, ਦੋ ਜ਼ਿਹਨ 'ਚ ਨਹੀਂ। ਖਾਣਾ, ਪੀਣਾ, ਖਸਣਾ, ਸੌਣਾ ਵਿਸਰ ਗਿਆ ਕਹਿ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਸੋਈ ਗਨੋ ਅਭਾਗਾ। ਜਿਨ੍ਹਾਂ ਨੂੰ ਪਰਮਾਤਮਾ ਖਸਮ ਵਿਸਰ ਜਾਏ, ਵਾਹਿਗੁਰੂ ਜੀ ਦੀ ਯਾਦ ਭੁੱਲ ਜਾਏ, ਖੁਆਰੀ ਨੂੰ ਉਹਨਾਂ ਨੇ ਸਿਖੇੜ ਲਿਆ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਮਹਾਰਾਜ ਕਹਿੰਦੇ ਨੇ ਉਹਦਾ ਖਾਣਾ, ਉਹਦਾ ਪੀਣਾ, ਉਹਦਾ ਪਹਿਨਣਾ। ਸੱਚ ਇਹ ਵੇ ਕਿ ਜਿਹਨੂੰ ਪਰਮਾਤਮਾ ਜੀ ਵਿਸਰ ਜਾਂਦੇ ਨੇ, ਜਿਹੜੀ ਚੀਜ਼ ਖਾ ਪੀ ਪਹਿਨ ਰਿਹਾ ਉਹਦਾ ਖਾਣਾ ਪੀਣਾ ਵੀ ਤਰਕਾਰ ਹੋ ਜਾਂਦਾ ਹੈ। ਬੇਨਤੀ ਹੈ, ਖਾਣਾ, ਪੀਣਾ, ਖਸਣਾ, ਸੌਣਾ ਵਿਸਰ ਗਿਆ ਹੈ ਮਰਨਾ, ਮੌਤ ਵਿਸਰ ਗਈ। ਤੇ ਦੂਸਰਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ, ਖਸਮ ਨੂੰ ਵੀ ਭੁੱਲ ਗਿਆ। ਅਗਲੀ ਇਸ ਤੋਂ ਬੇਨਤੀ, ਮੈਂ ਉਸ ਦਿਨ ਵੀ ਇੱਕ ਇਸ਼ਾਰਾ ਕੀਤਾ ਸੀ ਕਿ ਜਦੋਂ ਇਨਸਾਨ ਦੇ ਕੋਲ ਕੋਈ ਬਾਹਰ ਮੁਖੀ ਪਦਾਰਥਾਂ ਦੀ ਬਹੁਤਾਤ ਹੁੰਦੀ ਹੈ, ਅਕਸਰ ਬੰਦੇ ਰੱਬ ਨੂੰ ਭੁੱਲ ਕੇ ਉਸ ਪਦਾਰਥ ਵਿੱਚ ਖਚਤ ਹੋ ਜਾਂਦੇ ਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸੋਈ ਰਾਗ 'ਚ ਸਤਿਗੁਰਾਂ ਨੇ ਤਿੰਨ ਸ਼ਬਦ ਇਕੱਠੇ ਦਰਜ ਕੀਤੇ ਨੇ, ਉਸ ਵਿੱਚ ਇੱਕ ਸ਼ਬਦ ਦਾ ਸਿਰਲੇਖ ਕੇ ਸੁਚੱਜੀ, ਦੂਸਰੇ ਸ਼ਬਦ ਦਾ ਸਿਰਲੇਖ ਕੇ ਕੁਚੱਜੀ ਤੇ ਤੀਸਰੇ ਸ਼ਬਦ ਦਾ ਸਿਰਲੇਖ ਕੇ ਗੁਣਵੰਤੀ। ਜਿਹੜਾ ਕੁਜੱਜੀ ਵਾਲਾ ਸ਼ਬਦ ਹੈ, ਉਂਝ ਵੈਸੇ ਕੁਚੱਜੀ ਦਾ ਅਰਥ ਹੈ ਕਿ ਜਿਹਨੂੰ ਕੰਮ ਕਰਨ ਦਾ ਕੋਈ ਚੱਜ ਨਾ ਆਉਂਦਾ ਹੋਵੇ। ਅਸੀਂ ਸ਼ਬਦ ਵਰਤ ਦਿੰਦੇ ਹਾਂ ਘਰਾਂ 'ਚ ਕਿ ਇਹ ਇਕੱਲਾ ਚਮੜੀ ਦਾ ਬੋਤੀ ਬੁੱਤ ਹੈ, ਪਰ ਹੈ ਕੁਚੱਜੀ, ਇਹਨੂੰ ਅਕਲ ਕੋਈ ਨਹੀਂ। ਜਿਹਨੂੰ ਚੌਂਕੇ ਚੁੱਲ੍ਹੇ ਦਾ ਪਤਾ ਨਾ ਹੋਵੇ, ਖਾਣ ਪਕਾਉਣ ਦਾ ਪਤਾ ਨਾ ਹੋਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦਰਅਸਲ ਉਹ ਕੁਚੱਜਾ ਪਣਖ ਹੈ। ਸਰੀਰਕ ਤੌਰ ਤੇ ਕੁਚੱਜੀ ਉਹਨੂੰ ਕਿਹਾ ਜਾਂਦਾ ਜਿਹਨੂੰ ਬੋਲਣ ਦੀ ਅਕਲ ਨਹੀਂ, ਖਾਣ ਪਰੋਣ ਕੱਢਣ ਦੀ ਅਕਲ ਨਹੀਂ, ਪਰ ਰੂਹਾਨੀਅਤ ਦੇ ਤੌਰ ਤੇ ਸੱਚ ਇਹ ਵੇ ਕੁਚੱਜੇ ਕੁਚੱਜੀ ਉਸ ਜੀਵ ਆਤਮਾ ਨੂੰ ਕਿਹਾ ਗਿਆ ਜਿਹੜੀ ਪਰਮਾਤਮਾ ਦੀਆਂ ਸਾਰੀਆਂ ਦਾਤਾਂ ਨੂੰ ਭੋਗਦੀ ਹੋਵੇ ਪਰ ਦੇਣ ਵਾਲੇ ਦਾਤੇ ਨੂੰ ਆਪਣੇ ਜ਼ਿਹਨ ਵਿੱਚੋਂ ਵਿਸਾਰ ਦੇਵੇ, ਉਹ ਕੁਚੱਜੀ, ਉਹ ਨਿਰਭਾਗੀ ਹੈ। ਸਤਿਗੁਰੂ ਦੇ ਇਸ ਕੁਚੱਜੀ ਵਾਲੇ ਸ਼ਬਦ ਵਿੱਚ ਅਖੀਰ ਤੇ ਕੁਝ ਤੁਕਾਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਉਹ ਪਵਿੱਤਰ ਬਚਨ ਨੇ ਕਿ ਇੱਕ ਪਤੀ ਨੇ ਇੱਕ ਖਸਮ ਨੇ, ਕਿਉਂਕਿ ਇੱਥੇ ਲਫ਼ਜ਼ ਪ੍ਰਾਣ ਪਤ ਦਾਤਾ, ਇਹ ਦੋ ਸ਼ਬਦਾਂ ਤੇ ਮੈਂ ਜ਼ੋਰ ਦੇ ਕੇ ਅਰਜ਼ ਕਰਨੀ ਚਾਹੁੰਦਾ ਕਿ ਪ੍ਰਾਣਾਂ ਦਾ ਪਤੀ ਉਹ ਪਰਮਾਤਮਾ ਹੈ ਤੇ ਦਾਤਾਂ ਦੇਣ ਵਾਲਾ ਵੀ ਪਾਰ ਬ੍ਰਹਮ ਪਰਮੇਸ਼ਵਰ ਹੈ। ਹਜ਼ੂਰ ਕਹਿੰਦੇ ਨੇ ਮੰਨ ਲਓ ਦੁਨਿਆਵੀ ਇੱਕ ਪਤੀ ਨੇ ਆਪਣੀ ਜੀਵਨ ਸਾਥਣ ਆਪਣੀ ਪਤਨੀ ਦੇ ਲਈ ਉਹਨੇ ਘਰ ਵੀ ਬਹੁਤ ਸੋਹਣਾ ਬਣਾਇਆ ਹੋਵੇ, ਉਹਦੇ ਵਿੱਚ ਕੀਮਤੀ ਮਟੀਰੀਅਲ ਵੀ ਸਾਜ਼ੋ ਸਮਾਨ ਵੀ ਲੱਗਾ ਹੋਵੇ, ਉਸ ਦੇ ਘਰ ਅੰਦਰ ਸੋਨੇ ਚਾਂਦੀ ਦੇ ਬਰਤਨ ਹੋਣ, ਔਰਤ ਦੇ ਤਨ ਤੇ ਪਾਉਣ ਵਾਸਤੇ ਕੀਮਤੀ ਪੋਸ਼ਾਕ ਬਸਤਰ ਵੀ ਹੋਣ, ਉਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਨ ਵਾਲੇ ਨੌਕਰ ਵੀ ਹੋਣ, ਪਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਜੇ ਇੰਨਾ ਕੁਛ ਲੈ ਕੇ ਸੋਨਾ ਚਾਂਦੀ ਹੀਰੇ ਮੋਤੀ ਘਰ ਉਸ ਔਰਤ ਨੂੰ ਪਤੀ ਨੂੰ ਮੁਹੱਬਤ ਕਰਨੀ ਭੁੱਲ ਜਾਏ ਤੇ ਮਹਾਰਾਜ ਕਹਿੰਦੇ ਲੋਕ ਉਹਨੂੰ ਕੁਚੱਜੀ ਕਹਿਣਗੇ, ਤੇ ਜਿਹੜਾ ਇਨਸਾਨ ਦਾਤੇ ਦੀਆਂ ਸਾਰੀਆਂ ਦਾਤਾਂ ਭੋਗਦਾ ਪਰ ਦੇਣ ਵਾਲੇ ਦਾਤੇ ਨੂੰ ਭੁੱਲ ਜਾਏ ਉਹ ਆਤਮਕ ਤੌਰ ਤੇ ਕੁਚੱਜਾ ਹੁੰਦਾ ਹੈ, ਉਹ ਨਿਰਭਾਗਾ ਹੈ। ਸਤਿਗੁਰੂ ਦੀ ਅੰਮ੍ਰਿਤ ਬਾਣੀ ਚ ਇਹ ਬੋਲ ਨੇ ਜੀ, ਸੋਇਨਾ ਰੂਪਾ ਰੰਗੁਲਾ, ਇਹ ਤਿੰਨ ਲਫ਼ਜ਼ ਮੈਂ ਫਿਰ ਅਰਜ਼ ਕਰ ਦਿੰਦਾ। ਸੋਨਾ ਰੂਪਾ ਦਾ ਅਰਥ ਹੈ ਚਾਂਦੀ, ਆ ਕੀਮਤੀ ਚਮਕਦੇ ਹੋਏ ਪੱਥਰ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਮੋਤੀ ਅਤੇ ਕੀਮਤੀ ਮਾਨਕ ਸ਼ੈ ਸੇ ਵਸਤੂ ਸ਼ੈ ਦਿੱਤੀਆਂ ਪ੍ਰਾਣ ਪਤ ਦਾਤਾ, ਇਹ ਵਸਤੂਆਂ ਮੇਰੇ ਖਸਮ ਨੇ, ਮੇਰੇ ਪਰਮਾਤਮਾ ਨੇ, ਮੇਰੇ ਵਾਹਿਗੁਰੂ ਨੇ ਮੈਨੂੰ ਬਖਸ਼ੀਆਂ। ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਪਰ ਜਿਸ ਪ੍ਰਾਣ ਪਤ ਦਾਤੇ ਨੇ ਦਿੱਤੀਆਂ ਮੈਂ ਦਾਤੇ ਨੂੰ ਵਿਸਾਰ ਦਿੱਤਾ, ਤੇ ਸੱਚ ਇਹ ਵੇ ਕਿ ਉਹ ਜਿਹੜੀਆਂ ਦਾਤਾਂ ਮਿਲੀਆਂ ਸਨ ਮੈਂ ਉਹਨਾਂ ਦਾਤਾਂ ਦੇ ਵਿੱਚ ਹੀ ਖਚਤ ਹੋ ਗਿਆ, ਪ੍ਰਾਣਾਂ ਦਾ ਪਤੀ ਭੁਲਾ ਦਿੱਤਾ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ੈ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਜਿਹੜਾ ਰਹਿਣ ਵਾਸਤੇ ਮਿੱਟੀ ਦਾ ਪੱਥਰ ਦਾ ਘਰ ਬਣਿਆ, ਮੈਂ ਉਸ ਘਰ ਨੂੰ ਆਪਣੀ ਜ਼ਿੰਦਗੀ ਦੀ ਪੂੰਜੀ ਸਮਝ ਲਿਆ, ਪਰ ਨਿਰਭਾਗੇ ਨੂੰ ਪਤਾ ਹੀ ਨਾ ਲੱਗਾ ਕਿ ਜਿਹਨੂੰ ਮੈਂ ਪੂੰਜੀ ਸਮਝੀ ਬੈਠਾ ਇਹਦੇ ਵਿੱਚੋਂ ਇੱਕ ਟਕਾ ਵੀ ਮੇਰੇ ਨਾਲ ਅੱਗੇ ਨਹੀਂ ਨਿਭਣਾ। ਮੈਂ ਤਾਂ ਅਰਜ਼ ਕੀਤੀ ਨਿਭਾਗਾ ਕੌਣ ਹੈ ਜਿਹਨੂੰ ਸਾਈਂ ਵਿਸਰ ਜਾਂਦਾ ਹੈ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ੈ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਅੱਗੇ ਮਹਾਰਾਜ ਕਹਿੰਦੇ ਨੇ ਖਾਓ ਇੰਨੀ ਟੋਲੀ ਭੁੱਲੀਅਸ, ਜਿਸ ਕੋ ਵਿਸਰਾ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ, ਹੋ ਇੰਨੀ ਟੋਲੀ ਭੁੱਲੀਅਸ, ਮੈਂ ਇਹਨਾਂ ਪਦਾਰਥਾਂ ਦੇ ਵਿੱਚ ਭੁੱਲ ਗਈ ਤੇ ਸਕੰਤ ਨਾ ਬੈਠੀ ਪਾਸ ਜੀਓ। ਇਹਦਾ ਸਿੱਧਾ ਅਰਥ ਇਹ ਵੇ ਕਿ ਘਰ ਵੀ ਦਿੱਤਾ, ਮਕਾਨ ਵੀ ਦਿੱਤਾ, ਦੁਨੀਆਂ ਦੇ ਸੁੱਖ ਪਰਮਾਤਮਾ ਨੇ ਦਿੱਤੇ, ਪਰ ਸਭ ਕੁਝ ਲੈ ਕੇ ਦੇਣ ਵਾਲਾ ਦਾਤਾ ਵਿਸਰ ਗਿਆ। ਮਹਾਰਾਜ ਕਹਿੰਦੇ ਇਹੀ ਤਾਂ ਕੁਚੱਜਾ ਪਣਖ, ਇਹ ਸਾਈਂ ਦੀ ਯਾਦ ਭੁੱਲ ਕੇ। ਇੱਥੇ ਇੱਕ ਹੋਰ ਬੇਨਤੀ ਕਰਾਂ ਕਿ ਜਿਸ ਇਨਸਾਨ ਦੇ ਹਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਸਰ ਜਾਏ, ਉਹ ਬਾਹਰੂਨੀ ਤੌਰ ਤੇ ਜਿਤਨੀ ਮਰਜ਼ੀ ਤਰੱਕੀ ਕਰੇ ਪਰ ਅੰਦਰੂਨੀ ਤੌਰ ਤੇ ਉਹ ਬੰਦਾ ਟੁੱਟ ਜਾਂਦਾ, ਅੰਦਰੂਨੀ ਤੌਰ ਤੇ ਉਹ ਕਾਲਖ ਨਾਲ ਭਰ ਜਾਂਦਾ ਹੈ। ਤੇ ਇਹ ਥੋੜੀ ਜਿਹੀ ਬੇਨਤੀ ਮੇਰੀ ਧਿਆਨ ਨਾਲ ਸੁਣਿਓ ਕਿ ਜਿਹਨੂੰ ਵਿਸਰ ਜਾਏਗਾ ਉਹ ਨਿਭਾਗਾ ਹੈ। ਮੈਂ ਇੱਥੇ ਇੱਕ ਪ੍ਰਮਾਣ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਚੋਂ ਅਰਜ਼ ਕਰਨੀ ਚਾਹੁੰਦਾ ਕਿ ਬਾਹਰੋਂ ਇਨਸਾਨ ਭਾਵੇਂ ਮੰਨ ਲਓ ਕਿ ਪ੍ਰਤੀਤ ਹੁੰਦਾ ਵੀ ਬੜਾ ਧਰਮੀ ਹੈ, ਤੇ ਅੱਜ ਜ਼ਿਆਦਾਤਰ ਖਿਮਾ ਕਰਿਓ ਬਾਹਰੂਨੀ ਤੌਰ ਤੇ ਜ਼ੋਰ ਲੱਗਾ ਪਿਆ ਕਿ ਅਸੀਂ ਸੰਸਾਰ ਵਿੱਚ ਸਭ ਤੋਂ ਵੱਧ ਧਰਮੀ ਹਾਂ, ਮੇਰੇ ਤੇ ਆ ਕੇ ਧਰਮ ਖਤਮ ਹੋ ਜਾਂਦਾ ਹੈ। ਪਰ ਯਾਦ ਰੱਖੋ ਅੰਦਰ ਦੀ ਸੁਰਤ ਜੇ ਸ਼ਬਦ ਨਾਲ ਨਹੀਂ ਜੁੜੀ, ਅੰਦਰ ਪਰਮਾਤਮਾ ਦੇ ਨਾਮ ਵਿੱਚ ਨਹੀਂ ਜੁੜਿਆ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਾਹਰੂਨੀ ਤੌਰ ਤੇ ਬਾਹਰੀ ਤੌਰ ਤੇ ਜੁੜੇ ਹੋਏ ਬੰਦੇ ਵੀ ਅੰਦਰੋਂ ਅੱਤ ਦੇ ਕਾਲੇ ਤੇ ਪੀੜੇ ਹੋ ਜਾਂਦੇ ਨੇ। ਅਸੀਂ ਗੁਰਦੇਵ ਦੀ ਬਾਣੀ ਵਿੱਚੋਂ ਇਹ ਪ੍ਰਮਾਣ ਲਾਂਗੇ, ਕਿਉਂਕਿ ਪਹਿਲੀ ਤੁਕ ਸਿਰਫ ਹੈ ਕਿ ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ। ਵੈਸਾਖ ਦੇ ਮਹੀਨੇ ਵਿੱਚ ਅੰਬਾਂ ਦੇ ਬੂਰ ਪੈਂਦਾ ਹੈ, ਅੰਬ ਦੇ ਪੇਡਿਆਂ ਨੂੰ ਬੂਰ ਪੈਂਦਾ ਹੈ। ਉਸ ਤੋਂ ਬਾਅਦ ਕੀ ਹੁੰਦਾ, ਜੇਠ ਤੇ ਹਾੜ ਆਉਂਦਾ ਤੇ ਉਸ ਵਕਤ ਤੱਤੀ ਲੋ ਵੀ ਚੱਲਦੀ ਹੈ ਤੇ ਹਨੇਰੀਆਂ ਵੀ ਚੱਲਦੀਆਂ। ਜਦੋਂ ਆਪਾਂ ਅੰਬ ਦੇ ਪੇਡੇ ਨੂੰ ਦੇਖਾਂਗੇ ਤੇ ਉਹਦੇ ਪੱਤਾ ਪੱਤਾ ਟਾਣੀ ਟਾਣੀ ਬੂਰ ਨਾਲ ਭਰੀ ਪਈ ਹੈ, ਪਰ ਜਦੋਂ ਉਹ ਤੇਜ਼ ਹਨੇਰੀ ਚੱਲਦੀ ਹੈ ਬਹੁਤ ਸਾਰਾ ਜਿਹੜਾ ਅੰਬਾਂ ਦਾ ਬੂਰ ਹੈ ਉਹ ਟਾਣੀਆਂ ਤੋਂ ਟੁੱਟ ਕੇ ਜ਼ਮੀਨ ਉੱਤੇ ਡਿੱਗ ਪੈਂਦਾ। ਫਿਰ ਕੀ ਹੁੰਦਾ ਕਿ ਜਿਹੜਾ ਬੂਰ ਉਸ ਹਨੇਰੀ ਤੋਂ ਬਚ ਜਾਏ ਉਹ ਟਾਣੀ ਦੇ ਨਾਲ ਫਲ ਦਾ ਆਕਾਰ ਧਾਰਨ ਕਰਨ ਲੱਗਦਾ, ਉਹਨੂੰ ਫਲ ਦਾ ਰੂਪ ਦੇਣ ਲੱਗ ਪੈਂਦੀ ਹੈ ਕੁਦਰਤ। ਯਾਦ ਰੱਖੋ, ਅੰਬ ਦੀ ਟਾਣੀ ਨੂੰ ਫਲ ਲੱਗਾ, ਪਰ ਜਦੋਂ ਫਿਰ ਕਿਤੇ ਤੇਜ਼ ਝੱਖੜ ਚੱਲ ਪਵੇ ਇੱਕੋ ਟਾਣੀ ਨੂੰ ਦੋ ਫਲ ਲੱਗੇ ਨੇ, ਇੱਕ ਜਿਹੜਾ ਹੈ ਉਹ ਅੰਦਰੋਂ ਝਟਕੇ ਨਾਲ ਟੁੱਟ ਗਿਆ। ਬੇਨਤੀ ਧਿਆਨ ਨਾਲ ਸੁਣਿਓ, ਪੇਡਾ ਉਹੀ ਹੈ, ਟਾਣੀ ਉਹੀ ਹੈ, ਤਣਾ ਉਹੀ ਹੈ, ਪਰ ਜਦੋਂ ਤੇਜ਼ ਝੱਖੜ ਚੱਲਿਆ ਝੁੱਲਿਆ ਤੇ ਉਹ ਅੰਬ ਦਾ ਫਲ ਜਿਹੜਾ ਛਿਲਕੇ ਦੇ ਤੌਰ ਤੇ ਛਿੱਲੜ ਦੇ ਤੌਰ ਤੇ ਟਾਣੀ ਨਾਲ ਜੁੜਿਆ, ਪਰ ਅੰਦਰੂਨੀ ਤੌਰ ਤੇ ਉਦੋਂ ਟੁੱਟ ਗਿਆ ਜਦੋਂ ਹਨੇਰੀ ਦਾ ਝੱਖੜ ਦਾ ਝਟਕਾ ਲੱਗਾ ਸੀ। ਪਰ ਜੁੜਿਆ ਤਾਂ ਉਹ ਟਾਣੀ ਦੇ ਨਾਲ ਰਹਿੰਦਾ, ਜੁੜਿਆ ਤਾਂ ਉਹ ਸ਼ਾਖ ਦੇ ਨਾਲ ਹੀ ਰਹਿੰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਜਿਸ ਦਿਨ ਸਾਉਣ ਭਾਦੋਂ ਦੇ ਮਹੀਨੇ ਵਿੱਚ ਅੰਬ ਪੱਕੇ, ਸਿਰਫ ਇੱਕ ਉਦਾਹਰਣ ਨੇ, ਨਾ ਕਿ ਵਿਦਵਤਾ ਝਾੜਨ ਵਾਸਤੇ ਕੋਈ ਸ਼ਬਦ ਨੇ। ਮਾਲੀ ਅੰਬਾਂ ਦੇ ਫਲਾਂ ਨੂੰ ਤੋੜਨ ਵਾਸਤੇ ਆਇਆ, ਉਹਨੇ ਪੱਕੇ ਹੋਏ ਅੰਬ ਜਿਹੜੇ ਸਨ ਉਹ ਟਾਣੀਆਂ ਤੋਂ ਤੋੜ ਲਏ, ਉਹਨਾਂ ਨੂੰ ਟੋਕਰੀ ਵਿੱਚ ਪਾਤਰ ਵਿੱਚ ਪਾ ਕੇ ਲੈ ਤੁਰਿਆ। ਪਰ ਪੁੱਛਣ ਵਾਲਿਆਂ ਨੇ ਪੁੱਛ ਲਿਆ ਕਿ ਜਿਹੜੇ ਪੱਕੇ ਹੋਏ ਅੰਬ ਨੇ ਉਹਨਾਂ ਦੇ ਰੰਗ ਵੀ ਲਾਲ ਪੈ ਗਏ, ਉਹਨਾਂ ਵਿੱਚ ਰਸ ਵੀ ਭਰ ਗਿਆ, ਪਰ ਆਹ ਅੰਬਾਂ ਦੇ ਨਾਲ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਕਾਲੇ ਆਕਾਰ ਦਾ ਇੱਕ ਅੰਬ ਸੁੱਕਿਆ ਪਿਆ ਹੈ, ਇਹਨੂੰ ਤੋੜ ਕੇ ਕਿਉਂ ਨਹੀਂ ਲੈ ਕੇ ਗਏ। ਉਸ ਤੋੜਨ ਵਾਲੇ ਨੇ ਕਿਹਾ, ਚੇਤੇ ਰੱਖੀ ਮਾਲਕ ਦੇ ਘਰ ਵਿੱਚ ਉਹੀ ਜਾਂਦੇ ਨੇ ਜਿਹੜੇ ਅੰਦਰੋਂ ਤੇ ਬਾਹਰੋਂ ਜੁੜੇ ਰਹਿੰਦੇ ਨੇ, ਪਰ ਸੱਚ ਐਵੇਂ ਇਹ ਛਿੱਲੜ ਦੇ ਤੌਰ ਤੇ ਜੁੜਿਆ ਪਰ ਅੰਦਰੋਂ ਟਾਣੀ ਤੋਂ ਝਟਕੇ ਨਾਲ ਟੁੱਟ ਗਿਆ। ਜਿਹੜਾ ਅੰਦਰੋਂ ਟੁੱਟ ਜਾਏ, ਯਾਦ ਰੱਖਿਓ, ਉਹ ਟਾਣੀ ਨਾਲ ਲੱਗਾ ਵੀ ਸੁੱਕ ਜਾਂਦਾ, ਕਾਲਾ ਹੋ ਜਾਂਦਾ, ਪੱਥਰ ਹੋ ਜਾਂਦਾ। ਕਬੀਰ ਸਾਹਿਬ ਕਹਿੰਦੇ, ਸੱਚ ਉਹ ਭਲੇ ਮਾਲੀ, ਇਨਸਾਨੀਅਤ ਦਾ ਵੀ ਐਸਾ ਹਾਲ ਹੈ। ਕਈ ਵਾਰੀ ਬੰਦੇ ਬਾਹਰ ਮੁਖੀ ਜੜਨ ਦਾ ਦਾਵਾ ਕਰਦੇ ਨੇ, ਪਰ ਜਿਹੜਾ ਬੰਦਾ ਅੰਦਰੂਨੀ ਤੌਰ ਤੇ ਟੁੱਟ ਜਾਏ, ਅੰਦਰੋਂ ਟੁੱਟੇ ਹੋਏ ਦੀ ਜ਼ਿੰਦਗੀ ਸੱਚਮੁੱਚ ਉਸ ਅੰਬ ਦੇ ਫਲ ਦੀ ਤਰ੍ਹਾਂ ਹੋ ਜਾਂਦੀ ਜਿਹੜਾ ਟਾਣੀ ਨਾਲ ਲੱਗਾ ਪਰ ਉਹਦੇ ਵਿੱਚ ਰਸ ਨਹੀਂ ਭਰਿਆ, ਕਿਉਂਕਿ ਉਹਦਾ ਸੰਬੰਧ ਟੁੱਟ ਗਿਆ। ਉਹ ਸੱਚਮੁੱਚ ਕਾਲੇਪਨ ਦਾ ਕਾਰਨ ਉਹਦਾ ਰਿਸ਼ਤਾ ਨਹੀਂ ਰਿਹਾ ਉਸ ਐਨਰਜੀ ਨਾਲ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ। ਅੰਬਾਂ ਦੇ ਰੁੱਖਾਂ ਨੂੰ ਫਲਾਂ ਨੂੰ ਰਸ ਭਰਿਆ ਜਾਣ ਲੱਗਾ, ਫਲ ਲਾਗੇ ਫਲਨ, ਪਾਕਣ ਲਾਗੇ ਆਂਬ। ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਕਾਂਬ ਦਾ ਅਰਥ ਜਿਹੜੇ ਕੰਬ ਕੇ ਅੰਦਰੋਂ ਟੁੱਟਣ ਨਾ। ਯਾਦ ਰੱਖੋ, ਇੱਥੇ ਭਾਵੇਂ ਉਦਾਹਰਨ ਇੱਕ ਅੰਬ ਦੇ ਫਲ ਦੀ ਹੈ, ਪਰ ਭਾਵ ਸਿਰਫ ਇਹਦਾ ਇਹ ਵੇ ਕਿ ਜਿਹੜੇ ਆਪਣੇ ਅੰਦਰੋਂ ਸਾਈ ਨੂੰ ਵਿਸਾਰ ਦੇਣ, ਪਿਆਰਿਓ, ਵਿਸਾਰਨ ਵਾਲਿਆਂ ਦੀ ਜ਼ਿੰਦਗੀ ਬੜੀ ਦੁਸ਼ ਹੋ ਜਾਂਦੀ ਹੈ। ਸਤਿਗੁਰੂ ਦਾ ਤੀਸਰਾ ਬਚਨ ਅੰਮ੍ਰਿਤ ਬਾਣੀ ਚੋਂ, ਬਾਬਾ ਫਰੀਦ ਸਾਹਿਬ ਦੇ ਤਾਂ ਬੋਲ ਨੇ ਕਿ ਜਿਨ੍ਹਾਂ ਇਨਸਾਨਾਂ ਨੂੰ ਪ੍ਰਾਣਾਂ ਦਾ ਪਤੀ ਵਾਹਿਗੁਰੂ ਵਿਸਰ ਜਾਂਦਾ, ਸੱਚ ਐਵੇਂ ਉਹਨਾਂ ਦੇ ਚਿਹਰੇ ਵੀ ਡਰਾਵਣੇ ਹੋ ਜਾਂਦੇ ਨੇ। ਕਬੀਰ ਸਾਹਿਬ ਨੇ ਕਿਹਾ, ਉਹ ਸੁੱਕੇ ਕੋਈ ਕਾਲੇ ਅੰਬ ਦੀ ਤਰ੍ਹਾਂ ਨੇ, ਤੇ ਬਾਬੇ ਫਰੀਦ ਸਾਹਿਬ ਨੇ ਕਿਹਾ, ਸੱਚ ਐਵੇਂ ਕਿ ਜਿਨ੍ਹਾਂ ਨੂੰ ਪ੍ਰਾਣ ਪਤ ਵਿਸਰ ਜਾਏ ਉਹਨਾਂ ਦੇ ਤਾਂ ਚਿਹਰਿਆਂ ਤੋਂ ਵੀ ਡਰ ਲੱਗਣ ਲੱਗ ਪੈਂਦਾ। ਸਤਿਗੁਰੂ ਦੇ ਅੰਮ੍ਰਿਤ ਬੋਲ ਫਰੀਦਾ, ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ। ਫਰੀਦਾ, ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਉ, ਉਹਨਾਂ ਬੰਦਿਆਂ ਨੂੰ ਇੱਥੇ ਵੀ ਟਿਕਾ ਨਹੀਂ ਤੇ ਰੱਬ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਟਿਕਾ ਨਹੀਂ। ਇੱਥੇ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਾਂਗਾ। ਲਫ਼ਜ਼ ਆਇਆ ਅਭਾਗਾ, ਬਦਕਿਸਮਤ, ਨਿਰਭਾਗਾ, ਜਿਹਦੇ ਕਰਮ ਚੰਗੇ ਨੇ, ਨਕਰਮਾ। ਕਈ ਵਾਰੀ ਅਸੀਂ ਭਾਗਾਂ ਦਾ ਸੰਬੰਧ ਬਾਹਰ ਦੇ ਪਦਾਰਥਾਂ ਨਾਲ ਕਰਨੇ, ਅਸੀਂ ਸ਼ਬਦ ਵਰਤ ਦਿੰਦੇ ਹਾਂ ਇਹ ਕਿੰਨੇ ਭਾਗਾਂ ਵਾਲਾ ਜੀ, ਇਹਦੇ ਘਰ ਵਿੱਚ ਰਾਜ ਭਾਗ, ਧਨ ਦੌਲਤ ਸਭ ਕੁਝ ਦੇ ਕੋਲ। ਪਰ ਮੈਂ ਗੁਰੂ ਗ੍ਰੰਥ ਸਾਹਿਬ 'ਚ ਬੇਨਤੀ ਕਰਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਜੇਕਰ ਇਨਸਾਨ ਕੋ ਰਾਜ ਭਾਗ ਮਤ ਸਮਝੋ ਉਹ ਸੁਭਾਗਾ ਕਹੇ। ਜੇ ਸਭ ਕੁਝ ਲੈ ਕੇ ਵੀ ਪਰਮਾਤਮਾ ਗੁਰੂ ਸੰਗਤ ਦੀ ਕਦਰ ਨਹੀਂ ਜਾਣਦਾ, ਉਦੋਂ ਵੱਡਾ ਬਦਕਿਸਮਤ ਤੇ ਅਭਾਗਾ ਬੰਦਾ ਸੰਸਾਰ ਵਿੱਚ ਕੋਈ ਨਹੀਂ। ਸਤਿਗੁਰੂ ਦਾ ਜੈ ਸ੍ਰੀ ਕੀ ਵਾਰ ਵਿੱਚ ਅੰਮ੍ਰਿਤ ਬੋਲ ਹੈ, ਮੈਂ ਸਿਰਫ ਸ਼ਬਦ ਵਰਤਿਆ, ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ, ਉਹ ਸਲੋਕ ਹੈ ਜੀ। ਬਸੰਤ ਸਵਰਗ ਲੋਕ ਹੈ, ਜੇਕਰ ਇਨਸਾਨ ਸਵਰਗ ਲੋਕ ਵਿੱਚ ਵਸਦਾ ਹੋਵੇ, ਉੱਥੇ ਬਸੰਤ ਲਫ਼ਜ਼ ਦਾ ਅਰਥ ਵਸਣਾ ਕਿ ਜੇਕਰ ਇਨਸਾਨ ਮਾਨੋ ਜਿੱਥੇ ਸਵਰਗ ਦੇ ਸਾਰੇ ਸੁੱਖ ਨੇ ਉਹਨਾਂ ਸੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੋਵੇ। ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੇ, ਉਹਨੇ ਸਾਰੀ ਧਰਤੀ ਨੂੰ ਜਿੱਤਿਆ ਹੋਵੇ, ਸਰ ਕੀਤਾ ਹੋਵੇ, ਜਿੱਤੇ ਪ੍ਰਿਥਵੀ ਨਵ ਖੰਡਣੇ। ਅਗਲੇ ਬਚਨ ਧਿਆਨ ਨਾਲ ਸੁਣਿਓ, ਬਿਸਰੰਤ ਹਰ ਗੋਪਾਲੈ ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਉਹ ਸੁਭਾਗਾ ਨਹੀਂ ਉਹ ਅਭਾਗਾ ਹੈ। ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੇ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਉਹ ਬੰਦਾ ਤਾਂ ਇਸ ਤਰ੍ਹਾਂ ਜਿਵੇਂ ਜੰਗਲ ਦੇ ਵਿੱਚ ਭਟਕਿਆ ਹੋਇਆ, ਕੌਤਕ ਕੋੜ ਤਮਾਸਿਆਂ ਉਹਨੂੰ ਸੰਸਾਰ ਦੀਆਂ ਰੰਗ ਰਲੀਆਂ ਵਿੱਚ ਪਰਮਾਤਮਾ ਦਾ ਨਾਮ ਚੇਤੇ ਨੇ। ਕੌਤਕ ਕੋੜ ਤਮਾਸਿਆਂ ਚਿੱਤ ਨਾ ਆਪਸ ਨਾ ਹੋ, ਅੱਗੇ ਮਹਾਰਾਜ ਕਹਿੰਦੇ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ, ਥਾਂ ਉਹ ਥਾਂ ਉਜਾੜ ਹੈ ਜਿੱਥੇ ਪ੍ਰਾਣਾਂ ਦਾ ਪਤੀ ਪਰਮਾਤਮਾ ਵਿਸਰ ਜਾਂਦਾ ਹੈ। ਮੈਨੂੰ ਯਾਦ ਹੈ ਕਿ ਤੁਲਸੀ ਜੀ ਦੀ ਰਚਨਾ 'ਚ ਇੱਕ, ਇਹਨੂੰ ਧਿਆਨ ਨਾਲ ਸੁਣ ਲਿਓ, ਸ਼ਬਦ ਤੁਲਸੀ ਸੁਣ ਕੇ ਕਿਤੇ ਹੋਰ ਪਾਸੇ ਨਾ ਮਨ ਭੱਜਣ ਲੱਗ ਪਏ। ਉਹਨੇ ਗੱਲ ਕਹੀ ਸੀ, ਅਕਸਰ ਅਸੀਂ ਲੋਕ ਕਹਿੰਦੇ ਹਾਂ ਜਿਸ ਦੇ ਘਰ ਵਿੱਚ ਇਸਤਰੀ ਆਗਿਆਕਾਰ ਸੁਸ਼ੀਲ ਹੈ, ਜਿਸ ਦੇ ਘਰ ਵਿੱਚ ਸੰਤਾਨ ਲਾਇਕ ਹੈ, ਜਿਸ ਦੇ ਘਰ ਵਿੱਚ ਪੈਸਾ ਦੌਲਤ ਬਹੁਤ ਜ਼ਿਆਦਾ ਹੈ, ਜਿਸ ਬੰਦੇ ਅੱਗੇ ਸਮਾਜ ਤੇ ਲੋਕ ਝੁਕਦੇ ਨੇ, ਕਈ ਵਾਰੀ ਉਹ ਬੰਦਾ ਕਹਿੰਦਾ ਵੀ ਬੜੀ ਰੱਬ ਦੀ ਕਿਰਪਾ, ਪੁੱਛੋ ਕੁਝ ਨਾ ਭਾਗ ਲੱਗੇ ਹੋਏ ਨੇ। ਕਿਉਂ? ਕਿਉਂਕਿ ਦੌਲਤ, ਪੁੱਤਰ, ਇਸਤਰੀ, ਪਰਿਵਾਰ, ਸਾਰੇ ਸੁੱਖ ਮੇਰੇ ਕੋਲ ਨੇ। ਪਰ ਉਹਨਾਂ ਨੇ ਇੱਕ ਗੱਲ ਕੀ ਕਹਿਣ ਲੱਗੇ, ਜੇ ਪੁੱਤਰ, ਇਸਤਰੀ, ਦੌਲਤ, ਸ਼ੌਹਰਤ ਹੀ ਚੰਗੇ ਭਾਗ ਨੇ, ਇਹ ਗੱਲ, ਇਹ ਚੀਜ਼ਾਂ ਤਾਂ ਕਈ ਵਾਰੀ ਪਾਪ ਕਰਨ ਵਾਲੇ ਪਾਪੀਆਂ ਦੇ ਘਰ ਵਿੱਚ ਵੀ ਹੁੰਦੀਆਂ। ਪਾਪ ਕਰਨ ਵਾਲਿਆਂ ਕੋਲ ਦੌਲਤ ਕੋਈ ਘੱਟ ਨਹੀਂ ਹੁੰਦੀ, ਪਾਪ ਕਰਨ ਵਾਲਿਆਂ ਦੇ ਪੁੱਤਰ ਵੀ ਹੁੰਦੇ ਨੇ, ਪਾਪ ਕਰਨ ਵਾਲਿਆਂ ਦੇ ਘਰ ਵਿੱਚ ਧਨ ਦੌਲਤ ਦੀ ਕਦੀ ਕਮੀ ਨਹੀਂ ਰਹਿੰਦੀ। ਉਹ ਕਹਿੰਦੇ ਨੇ ਅਸਲ 'ਚ ਬਦਕਿਸਮਤ ਹੈ ਬੰਦਾ, ਜਿਸ ਬੰਦੇ ਕੋਲ ਧਨ ਦੌਲਤ ਰਾਜ ਭਾਗ ਸਭ ਕੁਝ ਹੈ, ਪਰ ਜਿਹਦੇ ਘਰ ਵਿੱਚ ਪਰਮਾਤਮਾ ਦੀ ਗੱਲ, ਹਰੀ ਕੀ ਕਥਾ ਨਹੀਂ ਹੁੰਦੀ। ਜੇ ਤੇਰੇ ਕੋਲ ਇੰਨਾ ਕੁਛ ਲੈ ਕੇ ਵੀ ਉਦੋਂ ਵੱਡਾ ਨਿਭਾਗਾ ਕੋਈ ਨਹੀਂ। ਉਹਦੀਆਂ ਦੋ ਸਤਰਾਂ ਨੇ ਕਿ ਸੁੱਤ ਦਾਰਾਂ ਧਨ ਲਕਸ਼ਮੀ ਪਾਪੀ ਕੇ ਪੀ ਹੋਏ। ਇਹ ਕੋਈ ਚੰਗੇ ਭਾਗ ਸੀ ਕਿ ਬੜੇ ਚੰਗੇ ਭਾਗ, ਪੁੱਤਰ ਹੋ ਗਿਆ, ਇਸਤਰੀ ਹੋ ਗਈ, ਸਭ ਕੁਝ ਹੋ ਗਿਆ। ਮਹਾਰਾਜ ਕਹਿੰਦੇ ਨਹੀਂ, ਜੋ ਗੁਰਬਾਣੀ ਨੇ ਕਿਹਾ ਤੁਲਸੀ ਜੀ ਦੀਆਂ ਸਿਰਫ ਇਹ ਦੋ ਸਤਰਾਂ ਕਿ ਸੁੱਤ ਦਾਰਾ ਧਨ ਲਕਸ਼ਮੀ ਪਾਪੀ ਕੇ ਪੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਇੱਕ ਪ੍ਰਭੂ ਦੇ ਸੰਤ ਜਨਾਂ ਦੀ ਸੰਗਤ ਤੇ ਦੂਸਰੀ ਪਰਮਾਤਮਾ ਦੀ ਖਰੀ ਕਥਾ, ਜਿਹੜਾ ਜਿਹਦੇ ਘਰ ਵਿੱਚ ਹੋਵੇ ਉਹ ਹੀ ਸੁਭਾਗਾ ਹੈ। ਸਤਿਗੁਰੂ ਦੇ ਇਹ ਸ਼ਬਦ, ਕੌਤਕ ਕੋੜ ਤਮਾਸਿਆਂ ਚਿੱਤ ਨਾ ਆਪਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਅੱਗੇ ਹੈ ਪੌੜੀ, ਮਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ। ਪੌੜੀ, ਮਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਫਿਰ ਬੇਨਤੀ ਹੈ ਭਾਈ, ਜਿਨ੍ਹਾਂ ਨੂੰ ਪ੍ਰਾਣਾਂ ਦਾ ਪਤੀ ਪਰਮਾਤਮਾ ਵਿਸਰ ਜਾਏ, ਜਿਨ੍ਹਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਵਿਸਰ ਜਾਏ, ਗੁਰੂ ਅਰਜੁਨ ਦੇਵ ਅੱਜ ਬਚਨ ਕਰਦੇ ਪਏ ਨੇ, ਉਹ ਬੰਦਾ ਬਦਕਿਸਮਤ ਹੈ। ਉਹ ਨਿਰਭਾਗਾ ਹੈ ਜਿਸ ਕੋ ਵਿਸਰੈ ਪ੍ਰਾਣਪਤ ਦਾਤਾ ਸੋਈ ਗਨੋ ਅਭਾਗਾ। ਭਾਵੇਂ ਉਹਦੇ ਕੋਲ ਮਨੁੱਖਾ ਦੇਖ ਹੈ ਪਰ ਸੁਭਾਗਾ ਕੌਣ ਹੈ। ਚਲੋ ਅਸੀਂ ਇਹਦਾ ਦੂਜਾ ਪੱਖ ਵੀ ਲੈ ਲਈਏ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਮਾਰੂ ਰਾਗ ਜੀ, ਉਹਦੇ ਵਿੱਚ ਹਜ਼ੂਰ ਨੇ ਬਖਸ਼ਿਸ਼ ਕਰਦਿਆਂ ਫਰਮਾਇਆ, ਕਹਿੰਦੇ ਨੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਜਿਹੜਾ ਗੁਰੂ ਦੀ ਖੱਟੀ ਤੇ ਗੁਰੂ ਦੇ ਬਚਨਾਂ ਤੇ ਵਿਕ ਗਿਆ ਉਦੋਂ ਵੱਧ ਚੰਗੇ ਭਾਗਾਂ ਵਾਲਾ ਕੋਈ ਨਹੀਂ, ਤੇ ਪਿਆਰਿਓ ਜਿਹਨੂੰ ਪ੍ਰਾਣਾਂ ਦਾ ਪਤੀ ਪਰਮਾਤਮਾ ਭੁੱਲ ਗਿਆ ਉਦੋਂ ਵੱਡਾ ਨਿਭਾਗਾ ਕੋਈ ਨਹੀਂ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ ਜਿੱਤ ਲਾਇਆ ਤਿਤ ਲਾਗਾ। ਇਸੇ ਨੂੰ ਸਾਹਿਬ ਨੇ ਕਿਹਾ ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰ ਨਾ ਜਾਈ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਹਜ਼ੂਰ ਨੇ ਇਸ ਸ਼ਬਦ ਦੀ ਪਹਿਲੀ ਤੁਕ ਵਿੱਚ ਸਿਰਫ ਸਾਨੂੰ ਇਹ ਗੱਲ ਸਮਝਾਈ ਕਿ ਪ੍ਰਾਣਾਂ ਦਾ ਪਤੀ ਤੇ ਸੰਸਾਰ ਦੀਆਂ ਦਾਤਾਂ ਦੇਣ ਵਾਲਾ ਪਰਮੇਸ਼ਵਰ, ਜਿਹੜਾ ਇਨਸਾਨ ਉਸ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਸੱਚ ਇਹ ਵੇ ਕਿ ਉਹ ਇਨਸਾਨ ਇਸ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਬਦਕਿਸਮਤ ਹੈ, ਉਹ ਨਿਭਾਗਾ ਹੈ। ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ, ਉਹਨੂੰ ਬਦਕਿਸਮਤ ਅਭਾਗਾ ਸਮਝੋ।
ਚਰਨ ਕਮਲ ਜਾ ਕਾ ਮਨ ਰਾਗਿਓ ਅੰਮੇ ਸਰੋਵਰ ਪਾਗਾ।
ਪਹਿਲੀ ਤੁਕ ਵਿੱਚ ਹਜ਼ੂਰ ਨੇ ਇੱਕ ਬਖਸ਼ਿਸ਼ ਕੀਤੀ ਜਿਹਨੂੰ ਸਾਈਂ ਵਿਸਰੇ ਉਹਦਾ ਜ਼ਿਕਰ ਕੀਤਾ। ਹੁਣ ਜਿਹੜੀਆਂ ਬਾਕੀ ਅਗਲੇ ਸ਼ਬਦ ਵਿੱਚ ਇਹ ਸ਼ਬਦ ਪੰਜ ਤੁਕਾਂ ਨੇ, ਇਹਦੇ ਵਿੱਚ ਸਿਰਫ ਉਹਦਾ ਜ਼ਿਕਰ ਕੀਤਾ ਜਿਹਨੂੰ ਪਰਮਾਤਮਾ ਦੀ ਯਾਦ ਆ ਗਈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਿ ਜਿਸ ਇਨਸਾਨ ਦਾ ਮਨ ਪਰਮਾਤਮਾ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਰੰਗਿਆ ਗਿਆ, ਜਿਹਦਾ ਅੰਦਰ ਪਰਮਾਤਮਾ, ਵੈਸੇ ਰੰਗ ਦਾ ਅਰਥ ਉਸ ਦਿਨ ਵੀ ਅਰਜ਼ ਕੀਤੀ ਸੀ ਪ੍ਰੇਮ, ਕਿ ਜਿਸ ਇਨਸਾਨ ਦਾ ਅੰਦਰ ਪਰਮਾਤਮਾ ਦੇ ਸ਼ਬਦ ਵਿੱਚ ਨਾਮ ਦਾ ਪ੍ਰੇਮੀ ਬਣ ਗਿਆ ਉਸ ਇਨਸਾਨ ਨੂੰ ਬਖਸ਼ਿਸ਼ ਕੀ ਮਿਲੀ। ਮਹਾਰਾਜ ਕਹਿੰਦੇ ਨੇ ਉਹਨੂੰ ਅਮੈ ਸਰੋਵਰ, ਉਹਨੂੰ ਨਾਮ ਅੰਮ੍ਰਿਤ ਦਾ ਸਰੋਵਰ ਲੱਭ ਗਿਆ। ਪਾਗਾ ਦਾ ਅਰਥ ਮੈਂ ਉਸ ਦਿਨ ਕੀਤੇ ਸਨ ਪ੍ਰੇਮੀ ਬਣ ਗਿਆ, ਉਹਦੇ ਵਿੱਚ ਟੁੱਬੀ ਲਾ ਲਈ। ਕਹਿੰਦੇ ਨੇ ਜਿਸ ਬੰਦੇ ਦਾ ਅੰਦਰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਏ ਉਸ ਇਨਸਾਨ ਨੂੰ ਪਰਮਾਤਮਾ ਦਾ ਨਾਮ ਅੰਮ੍ਰਿਤ ਸਰੋਵਰ ਮਿਲ ਜਾਂਦਾ ਤੇ ਉਹ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਸਰੋਵਰ ਦਾ ਪ੍ਰੇਮੀ ਬਣ ਜਾਂਦਾ ਹੈ। ਥੋੜ੍ਹਾ ਜਿਹਾ ਆਓ ਬਾਣੀ 'ਚ ਇਸ ਸੰਬੰਧੀ ਵੀ ਆਪਾਂ ਦੇਖੀਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਆਗਮਨ ਪੁਰਬ ਅਸੀਂ ਮਨਾਉਣ ਵਾਸਤੇ ਜਾ ਰਹੇ ਹਾਂ, ਸਤਿਗੁਰੂ ਗੁਰੂ ਰਾਮਦਾਸ ਸੱਚੀ ਸਰਕਾਰ, ਉਹਨਾਂ ਦੀ ਸਿਫਤ ਵਿੱਚ ਭੱਟ ਸਾਹਿਬਾਨ ਜੀ ਨੇ ਦਾਸ ਹਰ ਸਾਲ ਬੇਨਤੀ ਕਰਦਾ 60 ਸਵਈਏ ਉਚਾਰਨ ਕੀਤੇ ਨੇ। ਇੱਕ ਸਵਈਆ ਮੈਂ ਅੱਜ ਜ਼ਰੂਰ ਅਰਜ਼ ਕਰਾਂਗਾ ਕਿ ਅਮੈ ਸਰੋਵਰ ਪਾਗਾ। ਇੱਕ ਸਰੋਵਰ ਹੈ ਜਿੱਥੇ ਆਪਾਂ ਅੰਮ੍ਰਿਤ ਵੇਲੇ ਜਾਂ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਇਸ ਸਰੋਵਰ ਨੂੰ ਆਮ ਤੀਰਥ ਨਾਲ ਤੁਲਨਾ ਦੇ ਕੇ ਖੰਡਨ ਮਤ ਕਰਿਓ, ਗੱਲ ਧਿਆਨ ਨਾਲ ਸੁਣੋ। ਯਾਦ ਰੱਖੋ ਇਹ ਉਹ ਸਰੋਵਰ ਹੈ ਜਿਹਦੇ ਅੰਦਰ, ਜਿਹਦੇ ਕਿਨਾਰਿਆਂ ਤੇ ਮੁੱਦਤਾਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਾਪ ਹੋ ਰਿਹਾ, ਕੀਰਤਨ ਹੋ ਰਿਹਾ ਹੈ, ਪਾਠ ਕੀਤਾ ਜਾ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜੇ ਇਨਸਾਨ ਸ਼੍ਰੀ ਦਰਬਾਰ ਸਾਹਿਬ ਕਹਿ ਲਵਾਂ ਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ ਪਿਆਰਿਓ, ਉਸ ਤੋਂ ਅੱਗੇ ਸਾਡੇ ਕੋਲ ਗੁਰੂ ਰਾਮਦਾਸ ਜੀ ਨੇ ਨਾਮ ਅੰਮ੍ਰਿਤ ਦਾ ਸਰੋਵਰ ਬਖਸ਼ ਦਿੱਤਾ ਤੇ ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ ਇਹ ਸਰੋਵਰ ਵਿੱਚ ਉਹੀ ਟੁੱਬੀ ਮਾਰਦਾ, ਨਾਮ ਸਰੋਵਰ ਵਿੱਚ ਉਹੀ ਆਨੰਦ ਮਾਣਦਾ ਜਿਨ੍ਹਾਂ ਦੇ ਪੂਰਬ ਦੇ ਭਾਗ ਪਾਰ ਬ੍ਰਹਮ ਪਰਮੇਸ਼ਵਰ ਨੇ ਲਿਖੇ। ਫਿਰ ਇਹਨੂੰ ਧਿਆਨ ਨਾਲ ਸੁਣਿਓ ਇਸ ਸ਼ਬਦ ਨੂੰ, ਇਹ ਸਵਈਆ ਹੈ ਛੁੱਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ। ਜਿਸ ਬੰਦੇ ਦਾ ਮਨ ਪ੍ਰਭੂ ਦੇ ਚਰਨ ਕਮਲਾਂ ਨਾਲ ਰੰਗਿਆ ਗਿਆ, ਚੇਤੇ ਰੱਖਿਓ ਅਮੈ ਸਰੋਵਰ ਪਾਗਾ, ਉਹ ਨਾਮ ਅੰਮ੍ਰਿਤ ਦੇ ਸਰੋਵਰ ਦਾ ਪ੍ਰੇਮੀ ਬਣ ਗਿਆ, ਉਹਦੇ ਵਿੱਚ ਲੀਨ ਹੋ ਗਿਆ। ਇਹ ਸਵਈਆ ਗੁਰਮੁਖ ਪਿਆਰੇ ਰੋਜ਼ ਪੜ੍ਹਦੇ ਨੇ, ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ। ਜਿੰਨੀਆਂ ਵੀ ਇੱਥੇ ਤੁਸੀਂ ਦੇਖਦੇ ਹੋ ਚਾਰ ਚੁਫੇਰੇ ਗੁਰਬਾਣੀ ਦੀ ਗੱਲ, ਉਹਨੂੰ ਖੰਡਨ ਕਰਨ ਦੀ ਤਰ੍ਹਾਂ ਉਹਨਾਂ ਨੂੰ ਸਮਝੀਏ। ਮੈਂ ਉਸ ਦਿਨ ਅਰਜ਼ ਕੀਤੀ ਸੀ ਚੌਂਕੀਆਂ ਨੇ, ਸ਼ਬਦ ਚੌਂਕੀ ਦੀ ਆਪਣੀ ਤਰਜ਼ ਹੈ, ਆਪਣਾ ਤਰੀਕਾ ਹੈ, ਸਵਈਏ ਪੜ੍ਹੇ ਜਾਂਦੇ ਨੇ। ਯਾਦ ਰੱਖੋ ਇਹ ਵੀ ਇੱਕ ਸਤਿਗੁਰੂ ਦੇ ਬਖਸ਼ਿਸ਼ ਕੀਤੇ ਖਜ਼ਾਨੇ ਦੀ ਦਾਤ ਹੈ, ਕਈਆਂ ਦੇ ਮਨ 'ਚ ਆ ਜਾਂਦਾ ਤੇ ਇਸ ਘਰ ਦੀ ਮਰਿਆਦਾ ਸਿਰਫ ਇਸ ਘਰ ਵਿੱਚ। ਕਈ ਵਾਰੀ ਦਾਸ ਅਰਜ਼ ਕਰਦਾ ਹੁੰਦਾ ਕਿ ਇਸ ਮਰਿਆਦਾ ਦੀ ਰੀਸ ਭਾਵੇਂ ਬਹੁਤ ਲੋਕਾਂ ਨੂੰ ਲੱਗ ਪਏ, ਪਰ ਨਹੀਂ, ਇਸ ਮਰਿਆਦਾ ਦਾ ਬਣਾਉਣ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਬੰਨਿਆ। ਫਿਰ ਅਸੀਂ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਪੜ੍ਹਦੇ ਹਾਂ। ਬੇਨਤੀ ਹੈ ਜਦੋਂ ਇਹ ਸਵਈਆ ਪੜਿਆ ਜਾਂਦਾ ਛੁੱਟਤ ਪਰਵਾਹ, ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਦਰਬਾਰ ਦੇ ਵਿੱਚ ਨਾਮ ਅੰਮ੍ਰਿਤ ਦਾ ਦਰਿਆ ਪਿਆ ਵਗਦਾ ਹੈ। ਛੁੱਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ। ਇਹ ਪਹਿਲੀ ਤੁਕ ਹੈ ਕਿ ਅੰਮ੍ਰਿਤ ਸਰੋਵਰ ਨਾਮ ਦਾ ਭਰਿਆ ਪਿਆ ਹੈ। ਇਸ ਸਰੋਵਰ ਵਿੱਚ ਟੁੱਬੀ ਮਾਰਨ ਵਾਲੇ ਬੰਦੇ ਨੂੰ ਕਿ ਆਤਮਕ ਪਦਵੀ ਦੀ ਦਾਤ ਮਿਲਦੀ ਹੈ। ਹੁਣ ਉਹ ਅੰਮ੍ਰਿਤ ਸਰੋਵਰ ਦਾ ਪ੍ਰਵਾਹ ਕਿਵੇਂ ਚੱਲਦਾ? ਆਪਾਂ ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਨੇ ਆ, ਮੈਨੂੰ ਦੱਸੋ ਕਿਹੜਾ ਵਕਤ ਤੇ ਜਦੋਂ ਇਸ ਚਾਰ ਚੁਫੇਰਿਓ ਸਾਨੂੰ ਕਿਤੇ ਨਾ ਕਿਤੇ ਗੁਰੂ ਕੀ ਬਾਣੀ ਦੀ ਆਵਾਜ਼ ਨਹੀਂ ਸੁਣਾਈ ਦਿੰਦੀ? ਰਾਤ ਨੂੰ ਭਾਵੇਂ ਹਜ਼ੂਰ ਦਾ ਅਸਵਾਰਾ ਕੋਠਾ ਸਾਹਿਬ ਚਲਾ ਜਾਂਦਾ, ਪਰ ਅੰਦਰ ਗਏ ਹੋਏ ਪ੍ਰੇਮੀ ਵੀ ਤਾਂ ਸੇਵਾ ਕਰਦੇ, ਗੁਰੂ ਦਾ ਸ਼ਬਦ ਪੜ੍ਹਦੇ ਪਏ ਨੇ। ਪਰ ਕਰਮਾਂ ਦੇ ਚਾਰ ਚੁਫੇਰੇ ਬੈਠੀਆਂ ਹੋਈਆਂ ਸੰਗਤਾਂ ਵੀ ਗੁਰੂ ਦੇ ਸ਼ਬਦ ਨੂੰ ਗਾਇਨ ਕਰ ਰਹੀਆਂ ਨੇ। ਕਿਹੜੀ ਘੜੀ ਹੈ ਜਦੋਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅੰਮ੍ਰਿਤ ਸਰੋਵਰ ਦਾ ਸੋਮਾ ਕਿਤੇ ਮੁੱਕਿਆ ਹੋਵੇ? ਸੱਚ ਇਹ ਵੇ ਅੱਠੇ ਪੈਰ 24 ਘੰਟੇ ਨਾਮ ਅੰਮ੍ਰਿਤ ਦਾ ਸਰੋਵਰ ਚੱਲੀ ਜਾਂਦਾ ਹੈ। ਛੁੱਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ। ਅਮਰ ਪਦਵੀ ਦੇਣ ਵਾਲਾ ਨਾਮ ਅੰਮ੍ਰਿਤ ਸਰੋਵਰ ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਭ ਜਿਨੋ ਸੇਵਾ ਕਰੀਆ। ਇਹ ਸਵਈਏ ਦੀ ਦੂਸਰੀ ਤੁਕ ਹੈ। ਕਹਿੰਦੇ ਨੇ ਇਸ ਨਾਮ ਅੰਮ੍ਰਿਤ ਨੂੰ ਕੌਣ ਪੀਂਦੇ ਨੇ? ਦਾਸ ਨੇ ਤਾਂ ਪਿਛਲੇ ਸਾਲਾਂ ਵਿੱਚ ਇੱਕ ਵਾਰ ਅਰਜ਼ ਕੀਤੀ ਸੀ ਕਿ ਜੇ ਆਪ ਰੋਜ਼ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕਦੇ ਹੋ, ਗੁਰੂ ਰਾਮਦਾਸ ਦੇ ਚਰਨਾਂ 'ਚ ਖਲੋ ਕੇ ਸਿਬਤ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ 'ਚ ਬੈਠ ਕੇ ਕੀਰਤਨ ਸੁਣਦੇ ਹੋ, ਕੀਰਤਨ ਕਰਦੇ ਹੋ, ਜੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੈਠ ਕੇ ਕੋਈ ਚੌਰ ਕਰਦਾ, ਕੋਈ ਅਰਦਾਸ ਕਰਦਾ, ਅੱਗੇ ਦਰਬਾਰ ਦੀ ਸੇਵਾ ਕਰਦਾ, ਭਾਵੇਂ ਗ੍ਰੰਥੀ ਸਾਹਿਬ ਸੇਵਾ ਕਰਦੇ ਨੇ। ਪਰ ਮੈਂ ਇੱਕ ਅਰਜ਼ ਕਰਾਂਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਰਸ ਉਹੀ ਲੈਂਦੇ ਪਏ ਨੇ ਜਿਨ੍ਹਾਂ ਨੇ ਪੂਰਵਲੇ ਜਨਮ ਵਿੱਚ ਵੀ ਗੁਰੂ ਰਾਮਦਾਸ ਦੀ ਕਿਰਪਾ ਲਈ ਹੈ। ਪੁੱਬ ਜਿਨੋ ਸੇਵਾ ਕਰੀਆ, ਟੀਕੇਕਾਰ ਸਾਰਿਆਂ ਨੇ ਇਹ ਲਿਖੇ ਕਿ ਛੁੱਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇਂ ਸੰਤ ਕਰੈ ਮਨ ਮੱਜਣ। ਰੱਬ ਦੇ ਪਿਆਰੇ ਸੰਤ ਜਨ ਉਸ ਬਾਣੀ ਅੰਮ੍ਰਿਤ ਨੂੰ ਘੁੱਟ ਭਰ ਭਰ ਕੇ ਪੀਂਦੇ ਨੇ ਤੇ ਉਸ ਨਾਮ ਅੰਮ੍ਰਿਤ ਦੇ ਵਿੱਚ ਉਹ ਇਸ਼ਨਾਨ ਕਰਦੇ ਨੇ, ਮੱਜਣ ਕਰਦੇ ਨੇ ਤੇ ਪੀਵੇਂ ਸੰਤ ਕਰੈ ਮਨ ਮੱਜਣ ਪੁੱਬ ਜਿਨੋ ਸੇਵਾ ਕਰੀਆ। ਪੁੱਬ ਦਾ ਅਰਥ ਹੈ ਪਹਿਲੇ ਜਨਮ 'ਚ, ਜਿਨ੍ਹਾਂ ਪਹਿਲੇ ਜਨਮ ਵਿੱਚ ਵੀ ਗੁਰੂ ਦੀ ਸੇਵਾ ਕੀਤੀ, ਪਿਆਰਿਓ ਇਹ ਨਵਾਜੇ ਹੋਈ ਗੁਰੂ ਦੇ ਇਸ ਅੰਮ੍ਰਿਤ ਸਰੋਵਰ ਨਾਮ 'ਚ ਟੁੱਬੀਆਂ ਲਾਉਂਦੇ। ਤਿੰਨ ਭਉ ਨਿਵਾਰ ਅਨ ਭੈ ਪਦ ਦੀਨਾ, ਸ਼ਬਦ ਮਾਤਰ ਤੇ ਉਧਰ ਧਰੇ। ਹੁਣ ਜਿਨ੍ਹਾਂ ਨੇ ਉਸ ਨਾਮ ਅੰਮ੍ਰਿਤ ਦੇ ਵਿੱਚ ਟੁੱਬੀ ਲਾਈ, ਉਹਨਾਂ ਨੂੰ ਸਤਿਗੁਰੂ ਨੇ ਇੱਕ ਕਿਰਪਾ ਕਰ ਦਿੱਤੀ, ਉਹਨਾਂ ਦਾ ਹਰ ਤਰ੍ਹਾਂ ਦਾ ਭੈ ਦੂਰ ਕਰ ਦਿੱਤਾ, ਉਹ ਭੈ ਤੋਂ ਮੁਕਤ ਹੋ ਗਏ, ਅਨ ਭੈ ਦੀ ਦਾਤ ਮਿਲ ਗਈ, ਸ਼ਬਦ ਮਾਤਰ ਤੇ ਉਧਰ ਧਰੇ। ਪਾਰ ਬ੍ਰਹਮ ਪਰਮੇਸ਼ਵਰ ਨੇ ਕਿਰਪਾ ਕੀਤੀ, ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੇ ਸਹਾਰੇ ਲਾ ਕੇ ਇਸ ਭਵ ਸਾਗਰ ਤੋਂ ਪਾਰ ਕਰ ਦਿੱਤਾ। ਗੁਰਮੁਖੋ, ਜਿਹਦਾ ਮਨ ਪ੍ਰਭੂ ਦੇ ਚਰਨ ਕਮਲਾਂ ਨਾਲ ਰੰਗਿਆ ਜਾਏ, ਉਹ ਇਹੋ ਜਿਹਾ ਨਾਮ ਅੰਮ੍ਰਿਤ ਸਰੋਵਰ ਦੇ ਵਿੱਚ ਭਿੱਜਿਆ ਹੀ ਰਹਿੰਦਾ ਹੈ, ਪ੍ਰੇਮੀ ਬਣ ਜਾਂਦਾ ਹੈ। ਛੁੱਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੈ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ। ਤਿੰਨ ਭਉ ਨਿਵਾਰ ਅਨ ਪੈ ਪਾ ਦੀਨਾ, ਸ਼ਬਦ ਮਾਤਰ ਤੇ ਉਧਰ ਧਰੇ। ਅਗਲੇ ਬਚਨ ਨੇ ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰ ਅਪਾਰ ਭਰੇ। ਭੱਟ ਕਲ ਸਹਾਰ ਜੀ ਕਹਿ ਰਹੇ ਨੇ ਠਾਕੁਰ ਹਰਦਾਸ ਤਨੇ, ਠਾਕੁਰ ਦਾ ਅਰਥ ਕਹਿ ਸਵਾਮੀ ਮਾਲਕ, ਹਰਦਾਸ ਦਾ ਅਰਥ ਧੰਨ ਗੁਰੂ ਰਾਮਦਾਸ ਜੀ ਦੇ ਸਨਮਾਨ ਯੋਗ ਪਿਤਾ ਬਾਬਾ ਹਰਦਾਸ ਜੀ। ਸ਼ਬਦ ਵਰਤਿਆ ਠਾਕੁਰ, ਠਾਕੁਰ ਹਰਦਾਸ ਤਨੇ, ਤਨੇ ਦਾ ਅਰਥ ਹੈ ਪੁੱਤਰ, ਕਿ ਧੰਨ ਗੁਰੂ ਹਰ ਰਾਮਦਾਸ ਜੀ ਦੇ ਪਿਤਾ ਬਾਬਾ ਹਰਦਾਸ ਜੀ ਦੇ ਸਪੁੱਤਰ ਸਤਿਗੁਰੂ ਗੁਰੂ ਰਾਮਦਾਸ ਇੰਨੀਆਂ ਬਖਸ਼ਾਂ ਕਰਦੇ ਨੇ, ਇਹ ਖਾਲੀ ਸਰੋਵਰਾਂ ਨੂੰ ਭਰਦੇ ਨੇ, ਇਹ ਸੁੱਕਿਆਂ ਨੂੰ ਖਰਿਆਂ ਕਰਦੇ ਨੇ, ਇਹ ਊਣਿਆਂ ਨੂੰ ਲਬਾਲਬ ਭਰਪੂਰ ਕਰ ਦਿੰਦੇ ਨੇ। ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ, ਟੁੱਟੇ ਹੋਏ ਬੰਦਿਆਂ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦੇ ਨੇ। ਮੇਰੀ ਬੇਨਤੀ ਹੈ ਜਿਹਦਾ ਉਹਦੇ ਚਰਨ ਕਮਲਾਂ ਨਾਲ ਮਨ ਰੰਗਿਆ ਗਿਆ, ਸਤਿਗੁਰੂ ਅੱਜ ਕਹਿ ਰਹੇ ਨੇ ਜਿਹਨੂੰ ਸਾਈਂ ਚੇਤੇ ਆ ਜਾਏ ਉਹ ਐਵੇਂ ਸਰੋਵਰ ਪਾਗਾ, ਉਹ ਨਾਮ ਅੰਮ੍ਰਿਤ ਸਰੋਵਰ ਵਿੱਚ ਭਿੱਜ ਗਿਆ। ਆਓ ਥੋੜ੍ਹੀ ਜਿਹੀ ਇੱਕ ਹੋਰ ਬੇਨਤੀ ਕਰਦੇ ਹਾਂ। ਕੱਲ੍ਹ ਵੀ ਸ਼ਾਇਦ ਅਰਜ਼ ਕੀਤੀ ਸੀ ਕਿ ਇਹ ਸਰੀਰ ਕੱਲਾ ਹੱਡ ਮਾਸ ਚਮੜੀ ਮਿੱਝ ਤੇ ਗੰਦਗੀ ਦਾ ਪੁਟਲਾ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਇਸ ਸਰੀਰ ਵਿੱਚ ਜੇ ਮੈਡੀਕਲ ਤੌਰ ਤੇ ਦੇਖੋਗੇ ਹੀ ਕਿਹਾ ਜਾਏਗਾ ਇਹ ਇੰਟਰਨਲ ਪਾਰਟ ਨੇ, ਅੰਦਰ ਦੇ ਅੰਗ ਨੇ, ਆ ਫੇਫੜੇ ਨੇ, ਆ ਕਿਡਨੀ ਹੈ, ਹਾਰਟ ਹੈ, ਇਸ ਤਰ੍ਹਾਂ ਖੂਨ ਦਾ ਸਰਕਲ ਆ, ਛੋਟੀਆਂ ਛੋਟੀਆਂ ਨਰਵਸ ਨੇ, ਨਾੜੀਆਂ ਨੇ। ਪਰ ਜਦੋਂ ਆਪ ਜੀ ਸ਼ਬਦ ਦੀ ਰੋਸ਼ਨੀ 'ਚ ਦੇਖੋਗੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਲੀਆਂ ਨਾੜੀਆਂ ਮਿੱਝ ਹੱਡੀਆਂ ਨਹੀਂ, ਇਸ ਦੇ ਵਿੱਚ ਅੰਮ੍ਰਿਤ ਦਾ ਇੱਕ ਖੂਹ ਭਰਿਆ ਹੋਇਆ ਹੈ। ਇਹਨੂੰ ਮੈਂ ਥੋੜ੍ਹਾ ਜਿਹਾ ਤਾਂ ਅਰਜ਼ ਕਰਨ ਲੱਗਾ, ਕਈ ਬੰਦੇ ਜਦੋਂ ਇਹੋ ਜਿਹੇ ਪ੍ਰਮਾਣ ਆਉਂਦੇ ਨੇ ਉਹ ਉਸ ਅਲੀਅਤ ਦੇ ਆਪਾਂ ਭੇਦੀ ਨਹੀਂ ਹੁੰਦੇ, ਉਹ ਫਿਰ ਅਰਥਾਂ ਨੂੰ ਲਮਕਾ ਕੇ ਜਾਂ ਕਿਸੇ ਢੰਗ ਤਰੀਕੇ ਨਾਲ ਘੁਮਾ ਕੇ ਅਰਥ ਕਰਨ ਦਾ ਯਤਨ ਕਰਦੇ ਨੇ। ਉਹ ਸਵਾਲ ਕਰਨਗੇ ਜੀ ਬੰਦੇ ਦੀ MRI ਹੁੰਦੀ ਹੈ ਜਾਂ ਇੰਨਾ ਕੋਈ ਸਾਇੰਸ ਨੇ ਕਰ ਦਿੱਤਾ ਅੰਮ੍ਰਿਤ ਸਰੋਵਰ ਹੁੰਦਾ ਤੇ ਵਿੱਚ ਆ ਨਾ ਜਾਂਦਾ ਐਕਸਰੇ ਤੇ। ਦਾਸ ਕਈ ਵਾਰੀ ਬੇਨਤੀ ਕਰਦਾ ਗੁਰਮੁਖੋ ਇਸ ਸਰੀਰ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਕਦੀ ਐਕਸਰੇ ਵਿੱਚ ਕਿਹੜਾ ਮੈਡੀਕਲ ਸਾਇੰਸ ਨਹੀਂ ਉਹਨੂੰ ਲੱਭ ਸਕਦੀ, ਪਰ ਸਰੀਰ ਦੇ ਉੱਤੇ ਪੂਰਾ ਪ੍ਰਭਾਵ ਪਾ ਕੇ ਰੱਖਦਾ ਹੈ। ਕਾਮਿਕ ਸ਼ਕਤੀ ਐਨਰਜੀ ਊਰਜਾ। ਪਰ ਮੈਨੂੰ ਦੱਸੋ ਜਿਹੜਾ ਇਨਸਾਨ ਬਹੁਤ ਕਾਮੀ ਹੈ ਕਿਹੜਾ ਪੈਮਾਨਾ ਕਿ ਉਸ ਬੰਦੇ ਦੇ ਅੰਦਰ ਦਾ ਪਤਾ ਲੱਗ ਜਾਏ ਇਹ ਵਾਸ਼ਨਾ 'ਚ ਇੰਨਾ ਕੁ ਲਿਬੜਿਆ ਹੋਇਆ। ਕ੍ਰੋਧ ਇੱਕ ਅੰਦਰ ਦੀ ਐਨਰਜੀ ਹੈ, ਪਰ ਕ੍ਰੋਧੀ ਬੰਦੇ ਦੇ ਅੰਦਰ ਨੂੰ ਕਦੀ ਕਿਸੇ ਮਾਪਦੰਡ ਨਾਲ ਆਪਾਂ ਨਾਪਿਆ ਤੋਲਿਆ ਕਿ ਇਸ ਇਨਸਾਨ ਦੇ ਅੰਦਰ ਕ੍ਰੋਧ ਹੈ? ਦਾਸ ਬੇਨਤੀ ਕਰਦਾ ਹੁੰਦਾ ਇਸ ਸਰੀਰ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜੇ ਵਿਸ਼ੇ ਪੂਰਨ ਤੌਰ 'ਤੇ ਭਰੇ ਪਏ ਨੇ, ਪਰ ਨਜ਼ਰ ਕੋਈ ਨਹੀਂ ਆਉਂਦੇ, ਕੈਮਰੇ ਵਿੱਚ ਕੋਈ ਨਹੀਂ ਆਉਂਦੇ, ਐਕਸਰੇ ਵਿੱਚ ਕੋਈ ਨਹੀਂ ਆਉਂਦੇ। ਪਰ ਜਦੋਂ ਇਨਸਾਨ ਦੀ ਬਿਰਤੀ ਇਹਨਾਂ ਵਿਸ਼ਿਆਂ ਵੱਲ ਝੁਕਾਓ ਕਰ ਜਾਂਦੀ ਹੈ ਇਹੀ ਪੂਰੀ ਦੀ ਪੂਰੀ ਬਾਡੀ ਨੂੰ ਪਕੜ ਲੈਂਦੇ ਨੇ। ਸਤਿਗੁਰੂ ਤਾਂ ਇੱਥੋਂ ਤੱਕ ਸ਼ਬਦ ਵਰਤਦੇ ਨੇ ਕਿ ਇਨਸਾਨ ਤੇ ਕਾਮ ਤੇ ਕ੍ਰੋਧ ਦੀ ਤਾਕਤ ਇਸ ਤਰ੍ਹਾਂ ਬੰਦੇ ਦੀ ਬਾਡੀ ਨੂੰ ਢਾਲ ਕੇ ਰੱਖ ਦਿੰਦੀ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਮੇਰੀ ਬੇਨਤੀ ਹੈ ਪਿਆਰਿਓ ਜਿਵੇਂ ਅੰਦਰ ਵਿਸ਼ੇ ਵਿਕਾਰ ਨੇ ਪਰ ਨਜ਼ਰ ਨਹੀਂ ਆਉਂਦੇ, ਜਦੋਂ ਬਾਹਰੋਂ ਕੋਈ ਇਨਸਾਨ ਉਹਨਾਂ ਨੂੰ ਪ੍ਰੇਰਨਾ ਦਿੰਦਾ ਅੰਦਰ ਦੀ ਵਾਸ਼ਨਾ ਉਪਜ ਖਲੋਂਦੀ ਏ, ਜਦੋਂ ਕੋਈ ਗੁਰੂ ਦੇ ਸ਼ਬਦ ਵਿੱਚ ਭਿੱਜ ਜਾਂਦਾ ਹੈ ਸ਼ਬਦ ਵਿੱਚ ਭਿੱਜਿਆ ਹੋਇਆਂ ਦੇ ਅੰਦਰੋਂ ਹੀ ਨਾਮ ਅੰਮ੍ਰਿਤ ਦਾ ਖੂਹ ਪੈਦਾ ਹੋ ਜਾਂਦਾ, ਉਹਨਾਂ ਦੇ ਆਪਣੇ ਅੰਦਰ ਹੀ ਉਹ ਰਸ ਪੈਦਾ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿੱਚੋਂ ਦੋ ਸ਼ਬਦ ਮੈਂ ਪ੍ਰਮਾਣ ਹੋਰ ਅਰਜ਼ ਕਰਾਂਗਾ ਕਿਉਂਕਿ ਅਸੀਂ ਅੱਜ ਇਸ ਸ਼ਬਦ ਦੀ ਇੱਕ ਇੱਕ ਤੁਕ ਤੇ ਰੁਕਾਂਗੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤਰ ਖੂਟਾ ਅੰਮ੍ਰਿਤ ਭਰਿਆ ਅਮੈ ਸਰੋਵਰ ਪਾਗਾ, ਅੰਦਰ ਖੂਹ ਭਰਿਆ ਪਿਆ ਨਾਮ ਅੰਮ੍ਰਿਤ ਦਾ, ਸ਼ਬਦੇ ਕਾਢ ਪੀਏ ਪਨਖਾਰੀ। ਜਿਹੜਾ ਗੁਰੂ ਦੇ ਸ਼ਬਦ ਨੂੰ ਸਹਾਰਾ ਬਣਾਉਂਦਾ ਜਿਵੇਂ ਖੂਹ ਦੇ ਵਿੱਚ ਕੋਈ ਲੱਜ ਲਮਕਾ ਕੇ ਬਾਲਟੀ ਬੰਨ ਕੇ ਭਾਂਡਾ ਬੰਨ ਕੇ ਖੂਹ ਦੇ ਵਿੱਚੋਂ ਪਾਣੀ ਖਿੱਚ ਕੇ ਬਾਹਰ ਲੈ ਆਉਂਦਾ, ਗੁਰਮੁਖੋ ਜਿਹੜਾ ਆਪਣੇ ਗੁਰੂ ਦੇ ਸ਼ਬਦ ਦਾ ਅਭਿਆਸ ਸੁਰਤ ਨਾਲ ਕਰਦਾ ਸੱਚ ਇਹ ਵੇ ਕਿ ਉਹ ਅੰਦਰ ਦੇ ਖੂਹ ਤੋਂ ਨਾਮ ਅੰਮ੍ਰਿਤ ਦੇ ਸ਼ਬਦ ਨੂੰ ਕੱਢ ਕੇ ਉਹਦਾ ਰਸ ਮਾਣਦਾ ਹੈ। ਸਾਹਿਬ ਨੇ ਕਿਹਾ ਖੂਹ ਹੈ। ਕਬੀਰ ਸਾਹਿਬ ਨੇ ਇਸ ਤੋਂ ਅੱਗੇ ਲਫ਼ਜ਼ ਵਰਤਿਆ, ਉਹ ਕਹਿੰਦੇ ਨੇ ਕੱਲਾ ਖੂਹ ਨਹੀਂ ਅੰਦਰ ਤਾਂ ਇੱਕ ਸਰੋਵਰ ਭਰਿਆ ਪਿਆ ਨਾਮ ਅੰਮ੍ਰਿਤ ਦਾ। ਕਹਿੰਦੇ ਨੇ ਲੋਕ ਉਸ ਸਰੋਵਰ ਦੇ ਕਿਨਾਰੇ ਰਹਿ ਕੇ ਵੀ ਵਿਚਾਰੇ ਬਦਕਿਸਮਤ ਪਿਆਸੇ ਦੇ ਪਿਆਸੇ ਚਲੇ ਜਾਂਦੇ ਨੇ, ਉਹ ਕਿੰਨੇ ਖੁਸ਼ਕਿਸਮਤ ਨੇ ਜਿਹੜੇ ਇਸ ਨਾਮ ਸਰੋਵਰ ਦਾ ਰਸ ਮਾਣਦੇ। ਕਬੀਰ ਸਾਹਿਬ ਦਾ ਸ਼ਲੋਕ ਹੈ, ਕਬੀਰ ਪਾਲ ਸਮੂਹਾ ਸਰੋਵਰ ਭਰਾ ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ। ਕਬੀਰ ਤੇਰੇ ਕਿੰਨੀ ਖੁਸ਼ਕਿਸਮਤ ਹੈ ਤੂੰ ਕਿ ਤੈਨੂੰ ਪਰਮਾਤਮਾ ਨੇ ਅੰਦਰ ਦੇ ਸਰੋਵਰ ਦਾ ਰਸ ਦਿੱਤਾ, ਤੂੰ ਉਸ ਪਰਮਾਤਮਾ ਦੇ ਨਾਮ ਰਸ ਨੂੰ ਪੀ। ਹਜ਼ੂਰ ਦੇ ਇਸ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਇਹ ਨੇ ਕਿ ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ, ਉਹ ਬਦਕਿਸਮਤ ਹੈ ਚਰਨ ਕਮਲ ਜਾਂ ਕਾ ਮਨ ਰੰਗਿਓ ਅਮੈ सरोवर पागा जिदा अंदर परमात्मा दे शब्द विच रंगिया गया उहदे प्रेम विच रंगिया गया उह नाम अमृत सरोवर दा ढंडाऊ बन गया उहदे नाल प्रीतवान बन गया ओ नाम अमृत सरोवर दा रस चखन लगा है
तेरा जन राम नाम रंग जागा
ये रहाओ दियां तुकां शुरू हो गईयां ने रहाओ दियां दो तुकां ने हजूर बख्शिश कर रहे ने कि तेरा जन हजूर फरमांदे ने तेरा सेवक खे प्रभु परमात्मा दे नाम दे प्यार विच जाग गया है उस दिन थोड़ा जा अर्ज कीती सी जागन बारे कि जेड़ा परमात्मा दी बख्शिश लै जांदा है नींद एक तरह दी नहीं प्यारियो नींद भी कई तरह दी है ते जागना भी कई तरह है सतगुरु ने बाणी विच शब्द भी वरते ने कि सौना ते जागना कई तरह दा है पर जिन्ना ऊपर परमात्मा दी दया हो जाए वो अपने अंदरूनी तौर ते भी जाग पैंदे ने याद रखो वह बाहरूनी तौर पर भी जाग पेंदे उंज वैसे गुरु ग्रंथ साहब जी की बाणी ने बहुत ज्यादा जोर दिता है अपने तन नू भी जगा ते नाल शब्द वरत रहा अपने मन नू भी जगा कई बार तन जाग जाता है मन उस तरह सुते दा सुता ही रह जाता है फिर बेनती ध्यान ना सुनो मन जाके तन जाके जपजी साहब पढ़ जाता है ते मन इन्ना सुता हुंदा पढ़न तो बाद भी सोचता है ये पौड़ियां पूरियां पढ़ लिया सन के नहीं तन जेड़ा वह जाग के गुरु की बाणी पढ़ लिंदा पर मन फिर जेड़ा वह सुता ही रहिंदा पता ही नहीं लगता ये मैं तुका ये अष्टपदी ये बोल पढ़ के गया के नहीं हजूर कहिंदे ने दरअसल शब्द नाल जिन्हां दा प्यार बन जाए वह अपने तन नूं भी जगांदे ने ते अपने मन नूं भी जगांदे ने सब तो पहला दाते ने साडे ते इक बख्शिश कीती कि गुरु का सिख जेड़ा है वो अमृत वेले दी संभाल जरूर करे वो अपने अंदर नू जगान दे लई अमृत वेले जरूर जागे इत्थे मैं अज दो चार बेनतियां इस संबंधी बाणी चो करनियां चाहना प्यारे ओ गुरु ग्रंथ साहिब जी दे अनुसार जिन्हें परमात्मा वाहिगुरु नू रिझाना है परमात्मा दी सब तो कीमती भेटा ए वे धन पदार्थ नहीं दौलत नहीं सब तो कीमती भेटा है वे कि अमृत वेले जा के परमात्मा दियां सिफतां करे उहदे गुण गाए वैसे साडे अमृत बोल रहतनामियां विच भी भाई गुरदास साहब जी ने भी शब्द वरते है कि कुरबाणी तिना गुरसिखां पिछल राती उठ बहांदे कुरबाणी तिना गुरसिखां एक मन कोई गुर जाप जपंदे कहिंदे उहनां तो कुरबान जाना जिहड़े पिछल रात उठ बैठदे हुण भावें एक पैर रात रहिंदे आ साडे मन च कई वारी ख्याल भी उपजदे ने कि एक पैर रात कदों रहिंदी है इत्थे मैं बेनती कर देंगा जिहड़ी हरिमंदर साहिब दी रोज़मर्रा मर्यादा है ना तुहानूं पता है भी मौसम दे लिहाज नाल ही सतगुरु दे प्रकाश दा ते शाम नूं सेवा दा जिहड़ा टाइम है वह चेंज हुंदा रहिंदा जिवें अजकल तकरीबन असीं 1:30 बजे हजूर दा हुक्म सुनने गर्मियां च इस तरह नहीं असल जेड़ा पिछल पैरे वह इको टाइम नहीं रहेगा मौसम के लिखाज नाल टाइम चेंज हुंदा रहिंदा है हुण पैर जेड़ा ये किन्ने समय का हुंदा है चलो कई बंदे डेढ़ पैर रात रहिंदे आ कई एक पैर रात रहिंदे आ उठ पैंदे इहनूं मैं थोड़ी जी बेनती करांगा कि जे असीं पैर की गिनती मिनती करनी होवे भी वह घंटिया नाल किवें अजकल देखा जाए भी किन्ने घंटे पैर बनते हैं सतगुरु ने एक लफ्ज ये तुक भी वरती है समय दे वंड ली कि विश्वे चस्या घड़िया पैरां थित्ती वारी मां कोवा असी अपनियां अखां चमकने हैं जो परमात्मा ने बॉडी का बनाया नेम एक वारी अख चमकी उन्हूं निमक कहने उन्हूं अख का एक फोर कहा जाता है अख दे 15 निमक जेड़े ने वह एक विसा बनते ने 15 विषे कट्ठे होण ते एक चसा बनदा है अख दे 15 फोर एक विषे ने 15 विषयां दा एक चसा है 30 चसे कट्ठे होण ते एक पल बनदा है 60 पल कट्ठे होण ते एक घड़ी बनदी है 7.5 घड़ियां कट्ठियां होण ते एक पैर बनदा है 8 ਪੈਰ ਇਕੱਠੇ ਹੋਣ ਤੇ ਦਿਨ ਤੇ ਰਾਤ ਬਣਦਾ ਹੈ। ਚਲੋ ਇਹ ਵੈਸੇ ਮੈਂ ਇਹਦੇ ਜ਼ਿਆਦਾ ਨਹੀਂ ਇੱਧਰ ਤੁਰਾਂਗਾ। ਕਬੀਰ ਸਾਹਿਬ ਨੇ ਸ਼ਬਦ ਵਰਤਿਆ 8 ਪੈਰ 64 ਘਰੀ ਤੋ ਨਿਰਖਤ ਰਹਿ ਜੀਓ। ਭਾਈ ਸਾਹਿਬ ਨੇ ਸ਼ਬਦ ਵਰਤਿਆ 8 ਹੀ ਪੈਰ 60 ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੇ। ਕਬੀਰ ਸਾਹਿਬ ਨੇ 64 ਸ਼ਬਦ ਵਰਤਿਆ ਹੈ ਤੇ ਭਾਈ ਸਾਹਿਬ ਨੇ 60 ਸ਼ਬਦ ਵਰਤਿਆ ਹੈ। ਪਰ ਬੇਨਤੀ ਕਰਾਂਗਾ ਸਿੱਧੀ ਜੀ ਗੱਲ ਜੀ, 7.5 ਘੜੀਆਂ ਦਾ ਅਸੀਂ ਦੇਖਦੇ ਹਾਂ ਇੱਕ ਪੈਰ ਬਣਦਾ ਹੈ, 8 ਪੈਰਾਂ ਦਾ ਦਿਨ ਤੇ ਰਾਤ ਬਣਦਾ। ਜੇ ਅੱਜ ਦੇ ਸਮੇਂ ਦੀ ਗਿਣਤੀ ਕਰਨੀ ਹੋਵੇ ਤੇ ਇਉਂ ਕਹਿ ਲਵੋ ਕਿ 3 ਘੰਟੇ ਜੋੜੋ ਤੇ 3 ਘੰਟਿਆਂ ਦਾ ਇੱਕ ਪੈਰ ਬਣਦਾ ਹੈ। ਜਿਹਨੇ ਸਰਦੀ ਗਰਮੀ 'ਚ ਸਮੇਂ ਨੂੰ ਸੰਭਾਲਣਾ, ਇਉਂ ਕਹਿ ਲਵੋ ਵੀ ਲੋ ਲੱਗਣ ਤੋਂ ਪਹਿਲਾਂ, ਸੂਰਜ ਨਿਕਲਣ ਤੋਂ ਪਹਿਲਾਂ ਨਹੀਂ, ਲੋ ਲੱਗਣ ਤੋਂ ਪਹਿਲਾਂ ਜਿਹੜੇ ਰਾਤ ਦੇ 3 ਘੰਟੇ ਨੇ ਉਹ ਇੱਕ ਪੈਰ ਬਣ ਜਾਏਗਾ। ਉਹਨੂੰ ਅੰਮ੍ਰਿਤ ਵੇਲਾ ਵੀ ਕਹਿ ਲਓ ਤੇ ਉਹਨੂੰ ਭਾਵੇਂ ਪਿੱਛਲ ਰਾਤ ਦਾ ਪੈਰ ਵੀ ਕਹਿ ਲਓ, ਉਹਨੂੰ ਆਪਾਂ ਸੁਬਾਹ ਵੀ ਕਹਿੰਦੇ ਹਾਂ ਤੇ ਪਿੱਛਲ ਰਾਤ ਵੀ ਕਹਿੰਦੇ ਹਾਂ। 3 ਘੰਟੇ ਲੋ ਲੱਗਣ ਤੋਂ ਪਹਿਲਾਂ, ਕਈ ਸੱਜਣ ਉਸ ਤੋਂ ਜ਼ਿਆਦਾ ਸਮਾਂ ਵੀ ਉੱਠ ਖਲੋਂਦੇ, ਪਰ ਘੱਟੋ ਘੱਟ ਅਸੀਂ ਦੇਖਦੇ ਹਾਂ ਕਿ 3 ਘੰਟੇ ਲੋ ਲੱਗਣ ਤੋਂ ਪਹਿਲਾਂ ਉੱਠ ਪੈਣਾ, ਜਾਗ ਪੈਣਾ, ਤੇ ਜਾਗਦੇ ਉਹ ਨੇ ਜਿਨ੍ਹਾਂ ਉੱਪਰ ਮਾਲਕ ਦੀ ਕਿਰਪਾ ਹੋਵੇ। ਮੈਂ ਬੇਨਤੀ ਕਰਨੀ, ਤੇਰਾ ਸੇਵਕ ਤੇਰੇ ਸ਼ਬਦ ਨਾਲ ਜੁੜ ਕੇ ਤੇਰੇ ਨਾਮ 'ਚ ਰੰਗਿਆ ਹੋਇਆ ਜਾਗ ਗਿਆ, ਬੇਨਤੀ ਪਹਿਲਾਂ ਕਰਾਂਗਾ ਗੁਰਮੁਖੋ, ਜਾਗਦੇ ਵੀ ਉਹ ਨੇ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਦੇ ਸਦੜੇ ਪੈਂਦੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਨੇ, ਬਾਬਾ ਫਰੀਦ ਸਾਹਿਬ ਨੇ, ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਤੇ ਬਹੁਤ ਜ਼ੋਰ ਦਿੱਤਾ। ਬਾਬਾ ਫਰੀਦ ਸਾਹਿਬ ਤੇ ਸ਼ਬਦ ਵਰਦ ਨੇ, ਪਿੱਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਹੈ, ਇੱਥੋਂ ਤੱਕ ਸ਼ਬਦ ਵਰਤਿਆ। ਤੂੰ ਪਿੱਛਲ ਰਾਤ ਨਹੀਂ ਜਾਗਿਆ, ਤੈਨੂੰ ਜਿਉਂਦੇ ਨੂੰ ਮਰੀ ਪੈਗੀ। ਜੇ ਸੱਚ ਇਹ ਜੇ ਅਰਥ ਕਰੀਏ ਸਿੱਧੇ ਪੰਜਾਬੀ 'ਚ, ਪਿੱਛਲ ਰਾਤ ਨਾ ਜਾਗਿਓ ਜੀਵੰਦੜਿਓ ਮੋਇਓ ਏ, ਤੂੰ ਜਿਉਂਦਾ ਹੀ ਮਰ ਗਿਆ, ਪਿੱਛਲ ਰਾਤ ਨਹੀਂ ਜਾਗਿਆ। ਪਰ ਦੇਖੋ ਪਿੱਛਲ ਰਾਤ ਦੀ ਨੀਂਦ ਇੰਨੀ ਕੁ ਪਿਆਰੀ ਹੈ ਬੰਦੇ ਨੂੰ, ਸਾਰੀ ਰਾਤ ਬੰਦਾ ਬਿਮਾਰੀ ਨਾਲ ਵਿਲਕਦਾ ਰਹੇ। ਪਿੱਛਲ ਰਾਤ ਸੱਚੀ ਗੱਲ ਜੇ ਬਿਮਾਰ ਬੰਦਾ ਵੀ ਕੁਝ ਘੜੀਆਂ ਟਿਕ ਜਾਂਦਾ। ਲੋਕ ਸਾਰੀ ਸਾਰੀ ਰਾਤ ਤੱਕ ਨੱਚਦੇ ਖੱਸਦੇ ਖੇਡਦੇ ਨੇ, ਜਿਹੜਾ ਵਕਤ ਜਾਗਣ ਦਾ ਹੁੰਦਾ ਉਦੋਂ ਲੋਕ ਗਹਿਰੀ ਨੀਂਦ ਸੁੱਤੇ ਹੁੰਦੇ ਨੇ। ਇੱਥੋਂ ਤੱਕ ਆ ਸਾਡੇ ਸ਼ਹਿਰਾਂ ਵਿੱਚ ਤਾਂ ਝਾਤੀ ਮਾਰੋ, ਨਿਆਣੇ ਤਕਰੀਬਨ 10-10, 11-11 ਵਜੇ ਤੱਕ ਆਪਣੇ ਬਿਸਤਰੇ ਤੋਂ ਉੱਠਦੇ ਨੇ। ਕਹਿੰਦੇ ਆਪਾਂ ਸਿੱਖਾਂ, ਮਹਾਰਾਜ ਕਹਿੰਦੇ ਨੇ ਕਿਵੇਂ ਤੇਰੇ ਅੰਦਰ ਰੂਹਾਨੀਅਤ ਆਵੇਗੀ, ਤੈਨੂੰ ਤਾਂ ਦੇ ਸਰੀਰਕ ਤੌਰ 'ਤੇ ਜਾਗਣ ਦੀ ਜਾਂਚ ਨਹੀਂ ਆਈ, ਤੂੰ ਮਾਨਸਿਕ ਤੌਰ 'ਤੇ ਕਿੱਥੇ ਜਾਗਣਾ। ਬਾਬਾ ਸਾਹਿਬ ਨੇ ਕਿਹਾ ਜਿਹੜਾ ਪਿੱਛੇ ਰਾਤ ਨਹੀਂ ਜਾਗਦਾ, ਰਾਤ ਕਥੂਰੀ ਬੰਦੀ ਹੈ, ਸੁੱਤਿਆਂ ਮਿਲੇ ਨਾ ਪਾਓ। ਰਾਤ ਨੂੰ ਨਾਮ ਦੀ ਕਸਤੂਰੀ ਵੰਡੀ ਜਾਂਦੀ ਹੈ, ਜਿਹੜੇ ਆਲਸ ਦੀ ਨੀਂਦ ਵੀ ਸੌਂਗਾ ਉਹਨਾਂ ਨੂੰ ਕਿੱਥੇ ਗੀਸਾ ਮਿਲੇਗਾ। ਸੁੱਤਿਆਂ ਮਿਲੇ ਨਾ ਪਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲ ਕੁਆਓ। ਪਿਆਰਿਓ, ਜਿਨ੍ਹਾਂ ਦੀਆਂ ਅੱਖਾਂ ਨੂੰ ਨੇਸਤੀ ਪੈ ਗਈ ਉਹਨਾਂ ਨੂੰ ਕਿੱਥੇ ਰਸ ਮਿਲੇਗਾ। ਮੈਂ ਫਿਰ ਅਰਜ਼ ਕਰਾਂਗਾ, ਸਤਿਗੁਰੂ ਕਹਿੰਦੇ ਨੇ ਜਿਹਨੂੰ ਸ਼ਬਦ ਦੀ ਦਾਤ ਮਿਲ ਜਾਏ ਉਹ ਕਿਵੇਂ ਜਾਗਦਾ ਹੈ। ਚਲੋ ਇੱਕ ਤਾਂ ਪੌੜੀ ਅਸੀਂ ਰੋਜ਼ ਜਪਜੀ ਸਾਹਿਬ ਦੀ ਪੜ੍ਹਦੇ ਹਾਂ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਪਰਮਾਤਮ ਦੇਵ ਆਪ ਸੱਚ ਨੇ, ਉਹਦੀ ਬੋਲੀ ਪ੍ਰੇਮ ਹੈ। ਭਾਖਿਆ ਭਾਉ ਅਪਾਰ, ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਕਿਹੜੀ ਵਸਤੂ ਭੇਟਾ ਕਰਾਂ, ਤੇਰਾ ਦਰਬਾਰ ਦਿਸ ਪਵੇ ਤੇ ਜ਼ਬਾਨ ਤੋਂ ਕਿਹੜੇ ਬੋਲ ਬੋਲਾਂ। ਪਰਮਾਤਮ ਦੇਵ ਜੀ ਤੁਸੀਂ ਸ਼ਬਦ ਸੁਣ ਕੇ ਮੈਨੂੰ ਪਿਆਰ ਕਰਨ ਲੱਗ ਪਓ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਨੀ ਆਵੇ ਕੱਪੜਾ ਨਦਰੀ ਮੁਖ ਦੁਆਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ 'ਚ ਬੋਲ ਨੇ। ਦੇਖੋ ਥੋੜ੍ਹਾ ਜਿਹਾ ਆਪਾਂ ਉੱਦਮ ਕਰ ਲਈਏ, ਵੈਸੇ ਤਾਂ ਇਹਦਾ ਹੰਕਾਰ ਵੀ ਨਹੀਂ ਕਰਨਾ ਚਾਹੀਦਾ, ਮੈਂ ਅੰਮ੍ਰਿਤ ਵੇਲਾ ਬੜਾ ਸਾਂਭਣ ਲੱਗ ਪਿਆ ਵਾਂ। ਜਿਸ ਦਿਨ ਥੋੜ੍ਹੀ ਜਿਹੀ ਖੌਮੇ ਆ ਗਈ, ਅਗਲੇ ਦਿਨ ਚੇਤੇ ਰੱਖਿਓ, ਲਾਰੋਂ ਵੱਜਣ ਦੇ ਬਾਵਜੂਦ ਵੀ ਬੰਦੇ ਦੀਆਂ ਅੱਖਾਂ ਨਹੀਂ ਖੁੱਲਦੀਆਂ। ਇਹ ਅੰਮ੍ਰਿਤ ਵੇਲਾ ਵੀ ਉਸ ਪਰਮਾਤਮਾ ਦੀ ਦਿੱਤੀ ਕੋਈ ਦਾਤ ਹੈ। ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਸ਼ਬਦ ਕਹਿ ਕਿ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਜਿਹੜੇ ਜਾਗਦੇ ਨੂੰ ਉਹਨਾਂ ਨੂੰ ਦਾਤ ਮਿਲਦੀ, ਪਰ ਨਾਲ ਸਾਨੂੰ ਸੁਚੇਤ ਕਰ ਦਿੱਤਾ ਜਾਗਣ ਨੂੰ ਖੌਮੇ ਨਾਲ ਨਾ ਜੋੜੀ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾ। ਫਿਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਅਸਲ 'ਚ ਜਦੋਂ ਕੋਈ ਅੰਦਰੋਂ ਭਾਵਣਾ ਬਣਾ ਕੇ ਬੈਠਦਾ ਸਤਿਗੁਰੂ ਮੇਰੀ ਝੋਲੀ 'ਚ ਅੰਮ੍ਰਿਤ ਵੇਲੇ ਦੀ ਦਾਤ ਪਾਓ, ਆਪ ਦੇਖੋਗੇ ਸਤਿਗੁਰੂ ਤਰਸ ਕਰਦੇ ਨੇ। ਉਹ ਥੱਕਾ ਹੋਵੇ, ਟੁੱਟਾ ਹੋਵੇ, ਬਿਮਾਰ ਵੀ ਹੋਵੇ, ਮਹਾਰਾਜ ਕਿਰਪਾ ਕਰਕੇ ਆਪ ਉਹਦੀ ਅੱਖ ਖੋਲ ਦਿੰਦੇ ਨੇ। ਹੁਣ ਉਸ ਤੋਂ ਬਾਅਦ ਕੀ ਕਰੇ? ਅੰਮ੍ਰਿਤ ਵੇਲੇ ਜਾਗਣ ਦਾ ਅਰਥ ਇਹ ਨਹੀਂ ਕਿ ਮੰਜੇ ਤੋਂ ਉੱਠ ਪਿਆ। ਹੁਣ ਤਾਂ ਕੰਮ ਹੀ ਇਹੋ ਜਿਹਾ ਬਣ ਚੁੱਕਾ ਹੈ ਕਿ ਮੰਜੇ ਤੋਂ ਉੱਠਦਿਆਂ ਸਾਰ ਬੜੇ ਬੰਦੇ ਐਸੇ ਨੇ ਸਭ ਤੋਂ ਪਹਿਲਾਂ ਫੋਨ ਵੱਲ ਝਾਤੀ ਮਾਰਦੇ ਨੇ, ਕਿੰਨਿਆਂ ਕੁ ਦੇ ਮੈਸੇਜ ਆਏ ਹੋਣੇ ਨੇ। ਸਭ ਤੋਂ ਪਹਿਲਾਂ ਉਹ ਚੈੱਕ ਕਰਨਗੇ, ਫੇਸਬੁੱਕ ਚੈੱਕ ਕਰਨਗੇ। ਉਹ ਪਿਆਰਿਓ, ਜੇ ਅੰਮ੍ਰਿਤ ਵੇਲੇ ਉੱਠ ਹੀ ਪਏ ਆ ਤੇ ਸਭ ਤੋਂ ਪਹਿਲਾਂ ਕੰਮ ਇਹ ਕਰੋ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ ਜਾਣਦੇ, ਉੱਠਦਿਆਂ ਸਾਰ ਪ੍ਰਭੂ ਦੇ ਨਾਮ ਨਾਲ ਜੁੜੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਨੇ, ਕਹਿਣ ਲੱਗੇ ਕਿ ਚੌਥੇ ਪੈਰ ਸਬਾਂ ਕਹਿ ਸੁਰਤਿਆਂ ਉਪਜੈ ਚਾਓ, ਜਿਹੜੇ ਅੰਦਰੂਨੀ ਤੌਰ ਤੇ ਜਾਗਣ ਲੱਗ ਪੈਂਦੇ ਨੇ। ਚੌਥਾ ਪੈਰ ਰਾਤ ਦਾ, ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿ ਰਹੇ, ਚੌਥਾ ਪੈਰ ਸਬਾਂ ਕਹਿ ਸੁਰਤਿਆਂ ਉਪਜੈ ਜਾਓ। ਸੁਰਤੀ ਬਿਰਤੀ ਵਾਲਿਆਂ ਦੇ ਅੰਦਰ ਚਾਹ ਤੇ ਖੇੜਾ ਹੁੰਦਾ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਗੁਰਮੁਖਾਂ ਦਾ ਸੰਬੰਧ ਦਰਿਆਵਾਂ ਦੇ ਨਾਲ ਹੈ। ਭਾਵੇਂ ਦਰਿਆਵਾਂ ਦੇ ਅਰਥ ਕੁਝ ਟੀਕਾਕਾਰਾਂ ਨੇ ਸਤ ਸੰਗਤ ਵੀ ਕੀਤੇ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ, ਉਹਨਾਂ ਦੇ ਮਨ ਵਿੱਚ ਉਹਨਾਂ ਦੇ ਮੁੱਖ ਵਿੱਚ ਪਰਮਾਤਮਾ ਦਾ ਸੱਚਾ ਨਾਮ। ਫਿਰ ਅੰਮ੍ਰਿਤ ਵੇਲੇ ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ, ਅੰਮ੍ਰਿਤ ਵੇਲੇ ਜਾਗਿਆਂ ਹੋਇਆਂ ਨੂੰ ਬਖਸ਼ਿਸ਼ ਮਿਲਦੀ ਏ, ਉੱਥੇ ਨਾਮ ਅੰਮ੍ਰਿਤ ਦੀਆਂ ਝੜੀਆਂ ਲੱਗਦੀਆਂ। ਇਸ ਤੋਂ ਬਾਅਦ ਇੱਕ ਹੋਰ ਬੇਨਤੀ ਮੈਂ ਕਰਦਿਆਂ ਬਾਣੀ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੇ ਬੋਲ ਤੇ ਭਰੋਸਾ ਕਰਿਓ। ਮੈਂ ਆਪਣੇ ਕੋਲੋਂ ਕੋਈ ਗੱਲ ਲਾ ਕੇ ਮਿਲਾਵਟ ਕਰਕੇ ਕਰਾਂ ਤੇ ਬਿਲਕੁਲ ਯਕੀਨ ਨਾ ਕਰਿਓ, ਪਰ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਮੁਰਸ਼ਦ, ਆਪਣਾ ਰਾਹਬਰ ਮੰਨਦੇ? ਅਸੀਂ ਮੰਨਦੇ ਹਾਂ ਨਾ ਸਾਰੇ, ਗੁਰੂ ਨਾਨਕ ਸਾਹਿਬ ਸਾਡੇ ਰਾਹਬਰ ਨੇ, ਸਾਡੇ ਮੁਰਸ਼ਦ ਨੇ। ਸੱਚ ਇਵੇਂ ਸਿੱਖ ਦੀ ਤਾਂ ਇੰਨੀ ਆਸਤਾ, ਉਹ ਕਹਿੰਦਾ ਨਿਰੰਕਾਰ ਨੇ ਜਿਹੜਾ ਆਕਾਰ ਬਣਾਇਆ ਉਹਦਾ ਨਾਮ ਗੁਰੂ ਨਾਨਕ ਸਾਹਿਬ ਕਹਿ। ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰੂ ਨਾਨਕ ਦੇਵ ਹੈ ਨਿਰੰਕਾਰ ਆਕਾਰ ਬਣਾਇਆ। ਮਹਾਰਾਜ ਕਹਿੰਦੇ ਨੇ ਤੂੰ ਇੰਨਾ ਬੇਚੈਨ, ਇੰਨਾ ਥਿੜਕਣਾ ਪਿਆ, ਇੱਕ ਕੰਮ ਕਰ, ਤੂੰ ਅੰਮ੍ਰਿਤ ਵੇਲੇ ਉੱਠ ਕੇ ਭਾਵਨਾ ਨਾਲ ਗੁਰੂ ਸ਼ਬਦ ਦੀ, ਗੁਰੂ ਦਰਬਾਰ ਦੀ ਹਾਜ਼ਰੀ ਭਰ, ਆਪਣੇ ਮਨ ਨੂੰ ਟਿਕਾ ਲੈ, ਤੇਰੀ ਦਰ ਦਰ ਦੀ ਮੁਥਾਜੀ ਮੁੱਕ ਜਾਏਗੀ, ਉਹ ਚੀਜ਼ਾਂ ਤੇਰੇ ਪੈਰਾਂ ਵਿੱਚ ਆ ਕੇ ਰੁਲਣਗੀਆਂ ਜਿਨ੍ਹਾਂ ਨੇ ਲੋਕ ਸਾਰੀ ਜ਼ਿੰਦਗੀ ਤਰਸਦੇ ਰਹਿੰਦੇ ਆ। ਉਹ ਸੰਸਾਰਕ ਪਦਾਰਥ ਵੀ ਹੋਣ, ਉਹ ਅਧਿਆਤਮਿਕ ਵੀ ਹੋਣ, ਹਜ਼ੂਰ ਦੇ ਇਹ ਅੰਮ੍ਰਿਤ ਬਚਨ ਦੇ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ, ਖੇਮੇ ਛਤਰ ਸਰੈਚੇ ਦਿਸਨ ਰੱਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਜਿਨ੍ਹਾਂ ਨੇ ਤੇਰੇ ਨਾਮ ਨੂੰ ਅੰਮ੍ਰਿਤ ਵੇਲੇ ਜਪਿਆ, ਸਤਿਗੁਰੂ ਕੇ ਪਿਆਰਿਓ, ਸਭ ਤੋਂ ਪਹਿਲੀ ਗੱਲ ਕਿ ਆਪਣੇ ਤਨ ਨੂੰ ਵੀ ਜਗਾਉਣ ਦਾ ਯਤਨ ਕਰੀਏ। ਉਸ ਤੋਂ ਬਾਅਦ ਇਸ ਤਨ ਨਾਲ ਸ਼ਬਦ ਦਾ ਅਭਿਆਸ ਕਰਕੇ ਇਸ ਸੁੱਤੇ ਮਨ ਨੂੰ ਜਗਾਉਣ ਦਾ ਯਤਨ ਕਰੀਏ, ਕਿਉਂਕਿ ਮਨ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਜਾਗਦਾ। ਸਤਿਗੁਰੂ ਜੀ ਨੇ ਸ਼ਬਦ ਹੀ ਵਰਤੇ ਨੇ, ਸੋਇਆ ਮਨ ਜਾਗਾਈ। ਇਸ ਸੁੱਤੇ ਕੋਈ ਮਨ ਨੂੰ ਜਾਗ ਜਗਾ ਲੈ, ਜਾਗ ਰੇ ਮਨ ਜਾਗਣ ਕਾਰੇ, ਸਤਿਗੁਰੂ ਨੇ ਸ਼ਬਦ ਵਰਤੇ। ਉਸ ਦਿਨ ਅਸੀਂ ਪ੍ਰਮਾਣ ਲਿਆ ਸੀ, ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਜੀ ਸੋ ਵੀ ਸੰਗ ਨਾ ਹੋਇਆ। ਆਪਣੇ ਮਨ ਨੂੰ, ਆਪਣੇ ਅੰਦਰ ਨੂੰ ਸ਼ਬਦ ਦੀ ਠੋਕਰ ਨਾਲ ਜਗਾ। ਫਿਰ ਬੇਨਤੀ ਕਰਾਂ, ਜਦੋਂ ਕੋਈ ਜਾਗੇ ਕੋਈ ਮਨ ਨਾਲ ਵਾਹਿਗੁਰੂ ਜਪਦਾ, ਸੁੱਤੇ ਮਨ ਨਾਲ ਤਨ ਵਾਹਿਗੁਰੂ ਜਪੀ ਜਾਂਦਾ ਜੀ, ਜ਼ਬਾਨ ਵਾਹਿਗੁਰੂ ਕਹਿੰਦੀ ਹੈ, ਮਨਵਾਂ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਜਦੋਂ ਕੋਈ ਭਾਵਨਾ ਨਾਲ ਆਪਣੇ ਜਾਗੇ ਕੋਈ ਮਨ ਨਾਲ ਪਰਮਾਤਮਾ ਨੂੰ ਜਪਦਾ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਉਹਦਾ ਇੱਕ ਵਾਰੀ ਜਪਿਆ ਹੋਇਆ 1 ਕਰੋੜਾਂ ਜਨਮਾਂ ਦੀ ਮੈਲ ਨੂੰ ਧੋ ਕੇ ਰੱਖ ਦਿੰਦਾ। ਪਰ ਇਹ ਮਨ ਜਾਗੇਗਾ ਸ਼ਬਦ ਦੀ ਕਿਰਪਾ ਨਾਲ, ਇਹ ਜਾਗੇਗਾ ਗੁਰੂ ਦੀ ਕਿਰਪਾ ਨਾਲ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਸੇਵਕਾਂ ਦਾ ਅੰਦਰ ਪਰਮਾਤਮਾ ਦੇ ਚਰਨ ਕਮਲਾਂ ਨਾਲ ਉਹਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਹੈ, ਰਾਮ ਨਾਮ ਵਿੱਚ ਰੰਗੇ ਗਏ ਨੇ ਪਿਆਰਿਓ, ਉਹ ਜਾਗ ਪਏ। ਉਹਨਾਂ ਬਾਰੀ ਮਹਾਰਾਜ ਜੀ ਨੇ ਕਿਹਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਉਹਨਾਂ ਬਾਰੀ ਸਾਹਿਬ ਨੇ ਕਿਹਾ, ਭਿੰਨੀ ਰਹਿ ਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਪਰਮਾਤਮਾ ਨੂੰ ਪਿਆਰ ਕਰਨ ਵਾਲੇ ਸੰਤ ਜਨ ਉਹ ਜਾਗ ਪਏ। ਹੁਣ ਇੱਕ ਸਵਾਲ ਉੱਠਦਾ ਵੀ ਮਨ ਜਾਗੇ ਦਾ ਕਿਵੇਂ ਪਤਾ ਲੱਗੇ? ਤਨ ਜਾਗੇ ਦਾ ਤਾਂ ਸਾਰੇ ਘਰ 'ਚ ਰੌਲਾ ਪੈ ਜਾਂਦਾ, ਬੰਦੇ ਦਾ ਸਰੀਰ ਹਰਕਤ ਕਰਦਾ ਤੇ ਸਮਝ ਲੱਗ ਜਾਂਦੀ ਕੋਈ ਜਾਗ ਪਿਆ। ਪਰ ਮਨ ਜਾਗੇ ਦੇ ਲੱਛਣ ਕੀ ਨੇ? ਮਨ ਕਿਵੇਂ ਜਾਗੇ? ਗੁਰੂ ਹਰਿਰਾਇ ਸਾਹਿਬ ਜੀ ਨੂੰ ਸਿੱਖਾਂ ਨੇ ਇੱਕ ਵਾਰ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਸਾਰੇ ਗੁਰਮਤ ਵਿੱਚ ਇਹ ਕਿਹਾ ਗਿਆ ਵੀ ਸੁੱਤਿਓ ਜਾਗੋ ਜਾਗੋ ਜਾਗੋ, ਪਰ ਸਾਨੂੰ ਇਹ ਦੱਸੋ ਵੀ ਜਿਹੜਾ ਮਨ ਜਾਗ ਪਵੇ ਉਹਦੀ ਨਿਸ਼ਾਨੀ ਕੀ? ਸਤਿਗੁਰੂ ਨੇ ਉੱਥੇ ਪਹਿਲਾ ਬਚਨ ਕਿਹਾ, ਗੁਰ ਉਪਦੇਸ਼ ਜਾਂ ਕਾ ਮਨ ਲਾਗਾ ਕੋਟ ਜਨਮ ਕਾ ਸੋਇਆ ਜਾਗਾ। ਇਹ ਇੱਕ ਗੁਰਪ੍ਰਤਾਪ ਸੂਰੀ ਦੇ ਬੋਲ ਨੇ। ਜਿਸ ਬੰਦੇ ਦਾ ਮਨ ਗੁਰੂ ਦੇ ਸ਼ਬਦ ਵਿੱਚ ਲੱਗ ਜਾਏ, ਗੁਰੂ ਉਪਦੇਸ਼ ਜਾਂ ਕਾ ਮਨ ਲਾਗਾ ਕੋਟ ਜਨਮ ਕਾ ਸੋਵਤ ਜਾਗਾ, ਉਹ ਕਹਿੰਦੇ ਨੇ ਮਹਾਰਾਜ ਸਾਨੂੰ ਸਮਝ ਨਹੀਂ ਪਈ, ਫਿਰ ਇਹਦਾ ਥੋੜ੍ਹਾ ਜਿਹਾ ਖੁਲਾਸਾ ਕਰੋ। ਧੰਨ ਗੁਰੂ ਹਰਿਰਾਇ ਸਾਹਿਬ ਕਹਿੰਦੇ ਨੇ, ਗੁਰਸਿੱਖੋ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ, ਰੋਜ਼ ਗੁਰੂ ਕੀ ਬਾਣੀ ਪੜ੍ਹਦੇ ਹੋ, ਕਈ ਵਾਰੀ ਪਾਠ ਕਰਦਿਆਂ ਆਪਾਂ ਅੱਗੇ ਨਿਕਲ ਜਾਂਦੇ ਹਾਂ ਪਰ ਅੰਦਰ ਦਾ ਰਸ ਨਹੀਂ ਬਣਦਾ, ਫਿੱਕਾਪਣ ਅੰਦਰੋਂ ਕੁਰਝਿਆ, ਕਿਉਂਕਿ ਮਨ ਇੰਨਾ ਕੁ ਅਵੈੜਾ ਹੈ। ਜ਼ਬਾਨ ਜਿਹੜੀ ਹੈ ਉਹ ਜਪ ਪੜ੍ਹਦੀ ਹੁੰਦੀ ਹੈ, ਮਨ ਜਿਹੜਾ ਉਹ ਮਿੱਤਰਾਂ ਤੇ ਦੁਸ਼ਮਣਾਂ ਦੇ ਘੇਰਿਆਂ ਵਿੱਚ ਉਹਨਾਂ ਨੂੰ ਚੇਤੇ ਕਰੀ ਜਾਂਦਾ। ਸਤਿਗੁਰੂ ਕਹਿੰਦੇ ਨੇ ਜਿਸ ਦਿਨ ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਕੀਰਤਨ ਸੁਣਦਿਆਂ, ਕੀਰਤਨ ਕਰਦਿਆਂ ਤੁਹਾਡੀਆਂ ਅੱਖਾਂ ਦੇ ਵਿੱਚੋਂ ਪ੍ਰੇਮ ਦਾ ਨੀਰ ਵਹਿ ਤੁਰੇ ਤੇ ਚਿੱਤ ਕਰੇ ਮੈਂ ਇੱਕ ਇੱਕ ਤੁਕ ਤੇ ਵਾਰ ਵਾਰ ਰੋਕ ਕੇ ਬਾਣੀ ਪੜ੍ਹਾਂ, ਸ਼ਬਦ ਪੜ੍ਹਾਂ, ਮੈਂ ਵਾਰ ਵਾਰ ਸੁਣਾ। ਮਹਾਰਾਜ ਕਹਿੰਦੇ ਨੇ ਉਸ ਦਿਨ ਸਮਝੋ ਕਿ ਸਾਡਾ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ ਹੈ। ਜਾਗੇ ਕੋਈ ਮਨ ਦੀ ਨਿਸ਼ਾਨੀ ਇਹ ਵੇ ਕਿ ਇਹਨੂੰ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਪਵੇ। ਸੁੱਤੇ ਕੋਈ ਮਨ ਦੀ ਨਿਸ਼ਾਨੀ ਇਹ ਵੇ ਕਿ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਦ ਨੈਨੂ ਡਿੱਠੀ। ਸਾਹਿਬ ਕਹਿੰਦੇ ਨੇ ਗੁਰੂ ਉਪਦੇਸ਼ ਜਾਂ ਕਾ ਮਨ ਲਾਗਾ ਕੋਟ ਜਨਮ ਕਾ ਸੋਵਤ ਜਾਗਾ। ਅਗਲੇ ਬਚਨ ਹਜ਼ੂਰ ਨੇ ਕੀਤੇ, ਕਹਿਣ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ, ਇਹ ਹੈ ਜਾਗੇ ਕੋਈ ਮਨ ਦੇ ਲਕਸ਼ਣ। ਪ੍ਰਹਿ ਲਾਗੈ ਉਰ ਸਤਿਗੁਰ ਬਾਣੀ, ਸਤਿਗੁਰੂ ਦੀ ਬਾਣੀ ਜਦੋਂ ਮਿੱਠੀ ਲੱਗਣ ਲੱਗ ਪਵੇ ਇਹੋ ਸਮਝੋ ਕਿ ਉਸ ਬੰਦੇ ਦਾ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਕਿ ਜਿਸ ਇਨਸਾਨ ਦਾ ਅੰਦਰ ਪਰਮਾਤਮਾ ਦੇ ਨਾਮ ਰੰਗ ਵਿੱਚ ਜਾਗ ਪਿਆ, ਉਸ ਦੇ ਨਾਮ ਵਿੱਚ ਜਾਗ ਪਿਆ ਤੇ ਮੈਂ ਥੋੜ੍ਹਾ ਜਿਹਾ ਜ਼ੋਰ ਦਿੱਤਾ ਹੈ ਅੰਮ੍ਰਿਤ ਵੇਲੇ ਦਾ। ਅੰਮ੍ਰਿਤ ਵੇਲੇ ਮਨ ਨੂੰ ਜਗਾਈਏ, ਇਹਨੂੰ ਰੁਟੀਨ ਨਾ ਇਕੱਲੀ ਬਣਾ ਲਈਏ, ਕਿਉਂਕਿ ਕਈ ਵਾਰੀ ਬੰਦਾ ਕਈ ਕਈ ਸਾਲਾਂ ਤੋਂ ਇਹ ਕਹਿੰਦਾ ਮੈਂ ਅੰਮ੍ਰਿਤ ਵੇਲਾ ਕਰ ਰਿਹਾ ਵਾਂ ਪਰ ਅੰਦਰ ਫਿਰ ਗੂੜੀ ਨੀਂਦ ਸੁੱਤਾ ਹੁੰਦਾ। ਆਪਣੇ ਮਨ ਨੂੰ ਜਗਾਈਏ, ਸ਼ਬਦ ਦੀ ਠੋਕਰ ਮਾਰ ਕੇ ਜਿਸ ਦਾ ਮਨ ਜਾਗ ਪਵੇ, ਗੁਰਮੁਖੋ ਉਹ ਸੁੱਤਾ ਹੋਇਆ ਸਰੀਰਕ ਤੌਰ ਤੇ ਸੁੱਤਾ ਵੀ ਬੰਦਗੀ ਕਰੀ ਜਾਂਦਾ, ਜਿਸ ਬੰਦੇ ਦਾ ਮਨ ਸੁੱਤਾ ਹੋਵੇ ਉਹ ਕਈ ਵਾਰੀ ਸਰੀਰਕ ਤੌਰ ਤੇ ਜਾਗਦਾ ਹੋਇਆ ਵੀ ਬੰਦਗੀ ਨਹੀਂ ਕਰ ਸਕਦਾ। ਤਾਂ ਹੀ ਸਾਹਿਬ ਨੇ ਬਾਣੀ 'ਚ ਕਿਹਾ ਕਿ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਿਰਾਸਨਾ ਵਿਸਰੇ ਤੇ ਪੂਰੇ ਪੁਰਖ ਪ੍ਰਧਾਨ। ਇੱਥੇ ਸਤਿਗੁਰੂ ਨੇ ਰਾਹੋ ਦੀ ਤੁਕ 'ਚ ਪਹਿਲੀ ਬਖਸ਼ਿਸ਼ ਕੀਤੀ ਕਿ ਜਿਹਦਾ ਮਨ ਪਰਮਾਤਮਾ ਦੇ ਨਾਮ 'ਚ ਰੰਗਿਆ ਗਿਆ ਉਸ ਇਨਸਾਨ ਦਾ ਅੰਦਰ ਜਾਗ ਪਿਆ ਹੈ।
ਆਲਸ ਚੀਜ ਗਿਆ ਸਭ ਤਨ ਤੇ, ਪ੍ਰੀਤਮ ਸਿਓ ਮਨ ਲਾਗਾ।
ਹਜ਼ੂਰ ਕਹਿੰਦੇ ਨੇ ਆਲਸ ਚੀਜ ਗਿਆ ਸਭ ਤਨ ਤੇ, ਉਹਨੂੰ ਜਿਹੜਾ ਆਲਸ ਚੰਬੜਿਆ ਸੀ ਨਾ ਤੇ ਇਹ ਆਲਸ ਇੰਨਾ ਕੁ ਭੈੜਾ ਜੇ, ਇਹਨੂੰ ਥੋੜ੍ਹਾ ਜਿਹਾ ਤੁਸੀਂ ਲਿਫਟ ਦੇ ਦਿਓ, ਥੋੜ੍ਹਾ ਜਿਹਾ ਇਹਨੂੰ ਟਾਈਮ ਦੇ ਦਿਓ, ਤੁਹਾਨੂੰ ਕਿੱਥੇ ਦੂਰ ਜਾ ਕੇ ਸੱਟਦਾ। ਕਈ ਵਾਰੀ ਮੰਨ ਲਓ ਮੈਂ ਸਵੇਰ ਦੀ ਗੱਲ ਕਰ ਰਿਹਾ, ਆਪਾਂ ਕਹਿੰਦੇ ਵੀ ਇੰਨੇ ਵਜੇ ਉੱਠਣਾ ਤੇ ਪੰਜ ਮਿੰਟ ਪਹਿਲਾਂ ਅੱਖ ਖੁੱਲ ਜਾਏ ਤੇ ਆਲਸ ਕਹਿੰਦਾ ਨਹੀਂ ਅਜੇ ਪੰਜ ਮਿੰਟ ਰਹਿੰਦੇ ਨੇ, ਉਹ ਏਡਾ ਨਿਕੰਮਾ ਹੈ ਆਲਸ, ਉਹ ਪੰਜ ਮਿੰਟ ਵੀ ਕਈ ਵਾਰੀ ਡੇਢ ਘੰਟੇ ਬਾਅਦ ਸਾਨੂੰ ਉਠਾਉਂਦੇ ਨੇ। ਮਾਨਸਿਕ ਤੌਰ 'ਤੇ ਵੀ ਆਲਸ ਹੈ ਤੇ ਸਰੀਰਕ ਤੌਰ 'ਤੇ ਵੀ ਆਲਸ ਹੈ। ਜਿਹੜੇ ਬੰਦੇ ਸਰੀਰਕ ਤੌਰ 'ਤੇ ਆਲਸੀ ਹੁੰਦੇ ਨੇ, ਕਦੀ ਤੁਸੀਂ ਦੇਖੋ ਉਹ ਬੰਦੇ ਜ਼ਿੰਦਗੀ 'ਚ ਕਦੀ ਕਾਮਯਾਬ ਨਹੀਂ ਹੁੰਦੇ। ਜਿਹੜੇ ਬੰਦੇ ਮਾਨਸਿਕ ਤੌਰ 'ਤੇ ਆਲਸੀ ਹੁੰਦੇ ਨੇ, ਉਹ ਵੀ ਬੰਦੇ ਆਪਣੀ ਜ਼ਿੰਦਗੀ ਵਿੱਚ ਕਦੀ ਕਾਮਯਾਬ ਨਹੀਂ ਹੁੰਦੇ। ਮੈਂ ਦੋ ਲਫ਼ਜ਼ ਵਰਤੇ ਨੇ, ਸਰੀਰਕ ਤੌਰ 'ਤੇ ਆਲਸੀ, ਜਿਹੜੇ ਉੱਠਦੇ ਨਹੀਂ, ਜੁੱਲੇ 'ਚ ਪਏ ਰਹਿੰਦੇ ਨੇ, ਕੰਮ ਨਾ ਕਰਨਾ, ਅਤੇ ਮਾਨਸਿਕ ਤੌਰ 'ਤੇ ਆਲਸੀ ਇਹ ਨੇ ਵੀ ਉੱਠ ਪਏ ਨੇ ਪਰ ਮਨ ਨਹੀਂ ਅਜੇ ਮੰਨਦਾ ਪਿਆ ਕੋਈ ਕੰਮ ਕਰਨ, ਜਲ ਪਾਣੀ ਵੀ ਸਭ ਕੁਝ ਛੱਕ ਲਏ ਪਰ ਮਾਨਸਿਕ ਤੌਰ 'ਤੇ ਤਿਆਰ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦਾ ਮਨ ਨਾਮ ਵਿੱਚ ਜਾਗ ਪਵੇ ਪਿਆਰਿਓ, ਉਹਨਾਂ ਦੇ ਤਨ ਦਾ ਆਲਸ ਬਿਲਕੁਲ ਖਤਮ ਹੋ ਜਾਂਦਾ ਹੈ, ਉਹਨਾਂ ਦੇ ਤਨ ਦਾ ਆਲਸ ਛਿੱਜ ਜਾਂਦਾ ਹੈ। ਫਿਰ ਕੀ ਹੋਇਆ, ਪ੍ਰੀਤਮ ਸਿਉਂ ਮਨ ਲਾਗਾ, ਉਹਨਾਂ ਦਾ ਮਨ ਪਿਆਰੇ ਪਰਮਾਤਮਾ ਵਾਹਿਗੁਰੂ ਜੀ ਨਾਲ ਲੱਗ ਜਾਂਦਾ ਹੈ।
ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹ ਤਾਗਾ।
ਜਾਗੇ ਕੋਈ ਮਨ ਦੀ ਇਹ ਨਿਸ਼ਾਨੀ ਹੈ, ਉਹ ਜਿੱਧਰ ਕਿੱਥੇ ਵੀ ਦੇਖਦਾ ਉਹਨੂੰ ਸਿਰਫ ਪਰਮਾਤਮਾ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਕਈ ਵਾਰੀ ਮਨ ਸੋਚਣਾ, ਇਹ ਸ਼ਬਦ ਬੜੀ ਉੱਚੀ ਅਵਸਥਾ ਦੇ ਆਉਂਦੇ ਨੇ, ਅਸੀਂ ਅਰਥ ਕਰਨ ਵਾਲੇ ਅਰਥ ਕਰ ਜਾਂਦੇ ਹਾਂ, ਸੱਚ ਇਹ ਵੀ ਇੰਨੀ ਉੱਚੀ ਅਵਸਥਾ ਹੁੰਦੀ ਨੇ। ਹਰ ਪਾਸੇ ਦੇਖਣਾ ਤੇ ਪ੍ਰਭੂ ਹੀ ਨਜ਼ਰ ਆਉਣਾ, ਅੰਦਰ ਦਵੈਸ਼ ਨਾਲ ਭਰੇ ਹੈ। ਮੈਨੂੰ ਯਾਦ ਹੈ ਪਿਛਲੇ ਸਾਲਾਂ 'ਚ ਇੱਕ ਦਿਨ ਕਥਾ ਕਰਦਿਆਂ ਮੈਂ ਭਾਈ ਕਨ੍ਹੱਈਆ ਸਾਹਿਬ ਦਾ ਜ਼ਿਕਰ ਕੀਤਾ ਅਤੇ ਭਾਈ ਵੀਰ ਸਿੰਘ ਦੀਆਂ 4 ਸਤਰਾਂ ਮੈਂ ਪੜ੍ਹੀਆਂ ਸਨ ਕਿ ਭਾਈ ਕਨ੍ਹੱਈਆ ਸਾਹਿਬ ਜੀ ਦਾ ਜੋ ਸ਼ਿਕਾਇਤ ਹੋਈ ਕਿ ਮਹਾਰਾਜ ਜੀ ਦੁਸ਼ਮਣ ਨੂੰ ਪਾਣੀ ਪਿਆ ਰਿਹਾ ਅਤੇ ਉਹਨਾਂ ਨੂੰ ਪੁੱਛਿਆ ਗਿਆ ਅਤੇ ਭਾਈ ਸਾਹਿਬ ਦੇ ਲਫ਼ਜ਼ ਇਉਂ ਕਹਿ ਲਓ ਭਾਈ ਵੀਰ ਸਿੰਘ ਦੀ ਰਚਨਾ ਵਿੱਚ ਉਹ ਭਾਈ ਕਨ੍ਹੱਈਆ ਸਾਹਿਬ ਦੇ ਮੁੱਖ ਤੋਂ ਕਹਾਉਂਦੇ ਨੇ। ਉਹ ਕਹਿੰਦੇ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਦਿਸਦਾ ਮੈਨੂੰ ਤੂੰ ਸਭਨੀ ਦਿਸ ਆਈ, ਹੱਸੇ ਤੇ ਗੱਲ ਲਾਇਆ ਪਿਆਰਾ ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ। ਉਹ ਕਹਿੰਦਾ ਮੈਨੂੰ ਇਹਨਾਂ ਡਿੱਗਿਆਂ 'ਚੋਂ ਵੀ ਤੂੰ ਦਿਸਣਾ। ਮੈਨੂੰ ਯਾਦ ਇੱਥੇ ਬਾਹਰ ਨਿਕਲਦੇ 10 ਕੁ ਸਾਲ ਦੇ ਬੱਚੇ ਨੇ ਕਿਹਾ ਸੀ ਬਾਬਾ ਜੀ ਇਹੀ ਸ਼ਬਦ ਵਰਤੇ ਸਨ, ਉਹਦੀ ਅਵਸਥਾ ਕਿੰਨੀ ਉੱਚੀ ਹੋਵੇਗੀ, ਉਹਨੂੰ ਡਿੱਗੇ ਵਿੱਚੋਂ ਵੀ ਪ੍ਰੀਤਮ ਦੀ ਝਲਕ ਪੈਂਦੀ ਹੈ ਦੁਸ਼ਮਣ 'ਚੋਂ ਵੀ, ਸਾਨੂੰ ਤਾਂ ਸਿੱਖ ਵਿੱਚੋਂ ਸਿੱਖ ਨੂੰ ਗੁਰੂ ਨਹੀਂ ਦਿਸਦਾ ਪਿਆ, ਸਾਡੀ ਇੰਨੀ ਦਵੈਸ਼ ਨਾਲ ਅਸੀਂ ਮਾਰੇ ਪਏ। ਮੈਂ ਬੇਨਤੀ ਕਰਾਂਗਾ ਇਹ ਸ਼ਬਦ ਕਹਿਣਾ, ਜਿੱਧਰ ਮੈਂ ਦੇਖਣਾ ਸਿਰਫ ਨਾਰਾਇਣ ਦਿਸਦਾ, ਪਰਮਾਤਮਾ ਦਿਸਦਾ ਹੈ। ਅਤੇ ਮਹਾਰਾਜ ਕਹਿੰਦੇ ਸਗਲ ਘਟਾ ਮੈਂ ਤਾਗਾ, ਜਿਵੇਂ ਇੱਕ ਧਾਗੇ ਦੇ ਵਿੱਚ ਤੁਸੀਂ 100 ਮੋਤੀਆਂ ਵਿੱਚ ਪਰੋ ਦਿਓ ਧਾਗੇ ਨੂੰ, ਹਜ਼ਾਰਾਂ ਮੋਤੀਆਂ ਵਿੱਚ ਪਰੋ ਦਿਓ, ਇੱਕ ਧਾਗਾ ਲੱਖਾਂ ਮੋਤੀਆਂ ਵਿੱਚੋਂ ਨਿਕਲ ਜਾਂਦਾ, ਜਿਵੇਂ ਇੱਕ ਧਾਗਾ ਸਾਰੇ ਮੋਤੀਆਂ ਵਿੱਚ ਪਰੋਇਆ ਹੈ, ਸੱਚ ਇਵੇਂ ਪਾਰ ਬ੍ਰਹਮ ਦੀ ਜੋਤ ਸਾਰੀਆਂ ਥਾਵਾਂ 'ਤੇ ਸਮਾਈ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਏ ਆਕਾਸ਼ ਪਿਆਲ, ਜਾਂ ਅਸੀਂ ਪੜ੍ਹਨੇ ਜੈ ਜੈ ਪੇਖੂ ਤੈਂ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ, ਸਗਲ ਬਨਸਪਤ ਮਹਿ ਬੈਸੰਤਰ, ਸਾਰੀਆਂ ਲੱਕੜਾਂ ਦੇ ਵਿੱਚ ਅੱਗ ਹੈ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ ਕੀ ਉੱਚਾ ਕੀ ਨੀਵਾਂ, ਸਾਰੇ ਦੁੱਧ ਵਿੱਚ ਘਿਓ ਸਮਾਇਆ, ਸਾਰੀਆਂ ਲੱਕੜਾਂ ਵਿੱਚ ਅੱਗ ਸਮਾਈਏ, ਕੀ ਉੱਚਾ ਤੇ ਕੀ ਨੀਵਾਂ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਬੰਧੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਘੱਟ ਘੱਟ ਮੈਂ ਖਰਜੂ ਬਸੈ, ਸੰਤਨ ਕਹਿਓ ਪੁਕਾਰ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਜੈ ਜੈ ਪੇਖੂ, ਜਿੱਥੇ ਦੇਖਣਾ ਜੈ ਪੇਖੂ ਤਾਹੇ ਨਾਰਾਇਣ, ਉਨ ਸਾਰੀਆਂ ਥਾਵਾਂ ਤੇ ਪ੍ਰਭੂ ਆਪ ਹੈ। ਸਗਲ ਘਟਾਂ ਮੈਂ ਤਾਗਾ, ਕੋਈ ਮੋਤੀ ਐਸਾ ਨਹੀਂ ਜਿਸ ਘੱਟ ਰੂਪੀ ਮੋਤੀ ਦੇ ਵਿੱਚ ਪਰਮਾਤਮਾ ਦੀ ਸੱਤਿਆ ਰੂਪ ਧਾਗਾ ਨਾ ਹੋਵੇ।
ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਹਜ਼ੂਰ ਆਪਣੇ ਆਪ ਨੂੰ ਸ਼ਬਦ ਵਰਤਦੇ ਨੇ ਦਾਸ ਨਾਨਕ, ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਦਾਸ ਨੇ, ਦਾਸ ਨਾਨਕ ਨੇ ਤਨ ਗੁਰੂ ਅਰਜੁਨ ਦੇਵ ਜੀ, ਆਪ ਜੀ ਦਾ ਨਾਮ ਉਦਕ, ਉਦਕ ਦਾ ਅਰਥ ਹੈ ਜਲ, ਤੁਹਾਡੇ ਨਾਮ ਜਲ ਨੂੰ ਛਕਣਾ ਕੀਤਾ ਹੈ, ਤੁਹਾਡੇ ਨਾਮ ਜਲ ਨੂੰ ਆਪਣੇ ਮੁੱਖ ਵਿੱਚ ਪਾਉਣਾ ਕੀਤਾ ਹੈ, ਅਤੇ ਨਾਲ ਕੀ ਕੀਤਾ, ਜਿਤਨੇ ਵੀ ਸੰਸਾਰ ਦੇ ਬਾਕੀ ਪਿਆਰ ਨੇ, ਜਿਤਨੇ ਵੀ ਸੰਸਾਰ ਦਾ ਬਾਕੀ ਮੋਹ ਹੈ, ਉਹ ਸਾਰਿਆਂ ਨੂੰ ਤਿਆਗ ਦਿੱਤਾ ਜਦੋਂ ਤੇਰੇ ਨਾਮ ਦੀ ਇੱਕ ਬੂੰਦ ਸਾਡੀ ਰਸਨਾ ਦੇ ਉੱਪਰ ਚਲੀ ਗਈ, ਪਾਰ ਬ੍ਰਹਮ ਪਰਮੇਸ਼ਵਰ ਜੀ, ਤੇਰੇ ਉਸ ਨਾਮ ਦੀ ਤਫੈਲਿਸ਼, ਸੰਸਾਰ ਦਾ ਮੋਹ ਆਪਣੇ ਆਪ ਹੀ ਛੁੱਟ ਗਿਆ। ਮੈਂ ਸਿਰਫ ਇੱਥੇ ਬੇਨਤੀ ਫਿਰ ਕਰਾਂਗਾ ਕਿ ਗੁਰਮੁਖੋ, ਅਸੀਂ ਇਸ ਸ਼ਬਦ ਨੂੰ ਸਮਝੀਏ, ਦੋ ਵਾਰੀ ਇਹ ਸ਼ਬਦ ਆ ਚੁੱਕਾ, ਆਪਣੇ ਸੁੱਤੇ ਹੋਏ ਮਨ ਨੂੰ ਜਗਾਉਣ ਦਾ ਯਤਨ ਕਰੀਏ। ਅੰਮ੍ਰਿਤ ਵੇਲੇ ਉੱਠ, ਤਨ ਕਰਕੇ ਵੀ ਜਾਗੀਏ ਅਤੇ ਸ਼ਬਦ ਦੀ ਆਵਾਜ਼ ਦੇ ਕੇ ਆਪਣੇ ਮਨ ਨੂੰ ਵੀ ਜਗਾਈਏ। ਸਤਿਗੁਰੂ ਕਿਰਪਾ ਕਰੇ, ਸਭ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਬੋਲਦਿਆਂ ਬੇਅੰਤ ਪੁੱਲਾਂ ਹੋਈਆਂ ਨੇ, ਅੰਦਰ ਰੁਕਦਾ ਨਹੀਂ। ਉਹਨਾਂ ਦੋ ਸ਼ਹੀਦਾਂ ਦਾ ਅੱਜ ਭੋਗ ਹੈ, ਸਮੁੱਚੀ ਸੰਗਤ ਵੱਲੋਂ ਉਹਨਾਂ ਦੇ ਸ਼ਹੀਦਾਂ ਨੂੰ, ਉਹਨਾਂ ਮਹਾਨ ਸ਼ਹੀਦਾਂ ਨੂੰ ਨਮਸਕਾਰ, ਜੋ ਪਿਛਲੇ ਦਿਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਰੋਸ ਵਜੋਂ ਧਰਨੇ 'ਤੇ ਬੈਠੇ, ਲੰਗਰ ਲੈ ਕੇ ਗਏ, ਪੁਲਿਸ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ, ਦਾਸ ਵੱਲੋਂ ਉਹ ਸਮੂਹ ਪਰਿਵਾਰਾਂ ਨੂੰ ਔਰ ਉਹਨਾਂ ਸ਼ਹੀਦਾਂ ਦੇ ਚਰਨਾਂ 'ਚ ਕੋਟ ਕੋਟ ਪ੍ਰਣਾਮ ਹੈ। ਇਹਨੂੰ ਕੋਈ ਮਹਿਸੂਸ ਨਾ ਕਰਿਓ, ਮੈਂ ਸਿੱਖ ਹਾਂ, ਆਪਣੇ ਅੰਦਰ ਨੂੰ ਕਿਵੇਂ ਰੋਕ ਸਕਾਂਗਾ। ਸਭ ਦਾ ਧੰਨਵਾਦ, ਨਾਲ ਅਰਦਾਸ ਕਰੋ, ਦਾਸਾ ਇਸ ਕੌਮ ਨੂੰ ਇਕੱਠ ਬਖਸ਼। ਯਾਦ ਰੱਖੋ, ਜਿੱਥੇ ਬੇਪ੍ਰਤੀਤੀ ਅਤੇ ਅਨੁਸ਼ਾਸਨ ਆ ਜਾਏ, ਉੱਥੇ ਕੌਮਾਂ ਕਦੀ ਤਰੱਕੀਆਂ ਨਹੀਂ ਕਰਦੀਆਂ ਹੁੰਦੀਆਂ। ਵਾਹਿਗੁਰੂ ਕਿਰਪਾ ਕਰੇ, ਸਾਨੂੰ ਸਭ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜੇ। ਸਭ ਦਾ ਧੰਨਵਾਦ ਜੀ। ਆਓ, ਸਤਿਗੁਰੂ ਦੇ ਸ਼ਬਦ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੋ ਜੀ।
ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।